ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣਾ। ਏਹੜ ਤੇਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ। ਸੇਖਾ ਚਾਉ ਚੱਕਿਆ ਚਾਉ ਵਾਇਆ, ਇਹੋ ਮਨ ਇਕਤ ਘਰ ਆਣਾ। ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣਾ। ਸਤਿਗੁਰ ਅੱਗੇ ਢਹਿ ਪਾਉ, ਸਭ ਕਿਛ ਜਾਣੈ ਜਾਣਾ। ਆਸਾ ਮਨਸਾ ਜਲਾਏ ਤੂੰ ਹੋਏ ਰਹੋ ਮਿਹਮਾਨ। ਸਤਿਗੁਰ ਕੈ ਭਾਣੈ ਭੀ ਚਲਹਿ, ਤਾ ਦਰਗਹ ਪਾਵਹਿ ਮਾਨ। ਨਾਨਕ ਜੇ ਨਾਮ ਨਾ ਚੇਤਣੀ, ਤਿਨ ਤਿਗ ਪਹਿਨਣ ਤਿਗ ਖਾਣ। ਮਹੱਲਾ ਤੀਜਾ, ਹਰ ਗੁਣ ਤੋਟ ਨਾ ਆਵੇ, ਕੀਮਤ ਕਹਿਣ ਨਾ ਜਾਏ। ਨਾਨਕ ਗੁਰਮੁਖ ਹਰ ਗੁਣ ਰਵਹਿ, ਗੁਣ ਮਹ ਰਹਿ ਸਮਾਏ। ਪਾਉੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ। ਹਰ ਪਾਠ ਲਗਾ ਅਧਿਕਾਈ, ਬਹੁ ਬਹੁ ਵਿਦ ਭਾਤ ਕਰ। ਕੋਈ ਬੂਝੈ ਬੂਝਨ ਹਾਰਾ, ਅੰਤਰ ਵਿਵੇਕ ਕਰ। ਸੋ ਬੂਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਸੋ ਬੂਝੈ ਇਹੋ ਵਿਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰੂ ਗਰੀਬ ਨਿਵਾਜ਼ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਦੀ ਸਾਜੀ ਨਿਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਪ ਜੀ ਜਿਤਨੇ ਵੀ ਗੁਰਮੁਖ ਮਾਈ ਭਾਈ ਦੂਰੋਂ ਨੇੜਿਓਂ ਚੱਲ ਕਰਕੇ ਸੋਢੀ ਸੁਲਤਾਨ ਪਿਤਾ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਨਤਮਸਤਕ ਹੋਣ ਵਾਸਤੇ ਅਤੇ ਅੰਮ੍ਰਿਤ ਸਰੋਵਰ ਦੇ ਇਸ਼ਨਾਨ ਕਰਨ ਦੇ ਲਈ ਬੜੇ ਪਿਆਰ ਸਤਿਕਾਰ ਨਾਲ ਇਕੱਤਰ ਹੋਏ ਹੋ। ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਕਾ ਦਾਤਾ ਰੇ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਜਿੱਥੇ ਸਾਨੂੰ ਸੁੰਦਰ ਦਰਸ਼ਨ ਦੀਦਾਰ ਬਖਸ਼ੇ ਹਨ, ਉੱਥੇ ਸਮੁੱਚੀ ਮਾਨਵਤਾ ਸਮੁੱਚੇ ਜੀਵਾਂ ਦੀ ਕਲਿਆਣ ਵਾਸਤੇ ਪਾਵਨ ਸ੍ਰੀ ਮੁੱਖ ਵਾਕ ਦੀ ਸਾਨੂੰ ਸਤਿਗੁਰੂ ਜੀ ਨੇ ਬਖਸ਼ਿਸ਼ ਵੀ ਕੀਤੀ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਏ ਹੋਏ ਪਾਵਨ ਸ੍ਰੀ ਮੁੱਖ ਵਾਕ ਦੀ ਜੋ ਕਥਾ ਵਿਚਾਰ ਆਪਾਂ ਸਮੁੱਚੀਆਂ ਸੰਗਤਾਂ ਰੋਜ਼ਾਨਾ ਹੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਇਕੱਤਰ ਹੋ ਕਰਕੇ ਸਰਵਣ ਕਰਦੇ ਹਾਂ, ਅੱਜ ਦਾ ਜੋ ਪਾਵਨ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ, ਆਓ ਕੁਝ ਸਮੇਂ ਵਾਸਤੇ ਆਪਣੀਆਂ ਮਨ ਵਿਰਤੀਆਂ ਨੂੰ ਇਕਾਗਰ ਕਰਦੇ ਹੋਏ ਪਿਆਰ ਸਤਿਕਾਰ ਦੇ ਨਾਲ ਸ਼ਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਸਲੋਕ ਰੂਪ ਦੀਪ ਪਿੰਗਲ ਦੇ ਮੁਤਾਬਕ ਜਿਸ ਗ੍ਰੰਥ ਦੇ ਅੰਦਰ ਛੰਦਾਬੰਦੀ ਦੀ ਨਿਯਮਾਵਲੀ ਅੰਕਿਤ ਕੀਤੀ ਹੈ, ਉਸ ਵਿੱਚ ਸਲੋਕ ਦਾ ਅਰਥ ਕੀਤਾ ਕਿ ਛੰਦ ਦੀ ਚਾਲ ਦਾ ਨਾਮ। ਜਦੋਂ ਵਿਦਵਾਨ ਕੋਈ ਕਵਿਤਾ ਰਚਦੇ ਨੇ, ਵੱਖੋ ਵੱਖਰੇ ਛੰਦ ਉਚਾਰਨ ਕਰਦੇ, ਉੱਥੇ ਅੱਖਰਾਂ ਦੀ ਗਿਣਤੀ ਅਤੇ ਮਾਤਰਾ ਵੀ ਗਿਣੀਆਂ ਜਾਂਦੀਆਂ ਨੇ। ਸਲੋਕ ਦੀਆਂ ਵੱਖਰੀਆਂ ਮਾਤਰਾ ਨੇ, ਸਵਈਏ ਦੀਆਂ ਮਾਤਰਾ ਵੱਖਰੀਆਂ ਹਨ, ਕਵਿਤ ਦੀਆਂ ਮਾਤਰਾ ਦੀ ਗਿਣਤੀ ਵੱਖਰੀ ਹੈ, ਸੋਰਠਾ ਅਤੇ ਇਸ ਪ੍ਰਕਾਰ ਜਿਹੜਾ ਦੋਹਰਾ ਹੈ, ਇਹਨਾਂ ਦੋਨਾਂ ਦੀਆਂ ਇੱਕ ਸਮਾਨ ਮਾਤਰਾ ਹੁੰਦੀਆਂ। ਜਿਹੜਾ ਸਲੋਕ ਹੈ ਸਾਧ ਸੰਗਤ ਜੀ, ਇਹ ਛੰਦ ਦੀ ਚਾਲ ਦਾ ਨਾਮ ਹੈ। ਇਹਦਾ ਅੱਖਰੀ ਅਰਥ ਹੈ ਸਲੋਕ ਦਾ, ਸਵੈ ਲੋਕ ਦੀ ਪ੍ਰਾਪਤੀ ਕਰਵਾਉਣ ਵਾਲੇ ਉਹ ਬਚਨ, ਜਿਨ੍ਹਾਂ ਬਚਨਾਂ ਨੂੰ ਸੁਣ ਕਰਕੇ ਪੜ੍ਹ ਕਰਕੇ ਜ਼ਿੰਦਗੀ ਵਿੱਚ ਕਮਾ ਕੇ ਜੀਵ ਆਪਣੇ ਸਲੋਕ ਕਹੀਏ, ਸਲੋਕ ਆਪਣੇ ਰੋਕ ਦੇ ਅੰਦਰ ਰੂਪ ਦੇ ਵਿੱਚ ਭੇਦ ਹੋ ਜਾਵੇ, ਸਵੈ ਲੋਕ ਦੀ ਪ੍ਰਾਪਤੀ ਕਰ ਲਵੇ। ਉਹ ਬਚਨ ਕਿਸ ਨੇ ਉਚਾਰਨ ਕੀਤੇ ਨੇ? ਮਹੱਲਾ ਤੀਜਾ। ਮਹੱਲੇ ਪਦ ਦੇ ਦੋ ਅਰਥ ਨੇ। ਅਰਬੀ ਦੇ ਵਿੱਚ ਮਹੱਲੇ ਦਾ ਅਰਥ ਹੁੰਦਾ ਸਾਧ ਸੰਗਤ ਜੀ ਬਾਦਸ਼ਾਹ, ਅਤੇ ਸੰਸਕ੍ਰਿਤ ਦੇ ਜਿਹੜੇ ਗ੍ਰੰਥ ਨੇ, ਸੰਸਕ੍ਰਿਤ ਦੇ ਮੁਤਾਬਕ ਮਹੱਲੇ ਦਾ ਅਰਥ ਹੁੰਦਾ ਸਰੂਪ। ਇਉਂ ਕਹਿ ਦਈਏ ਕਿ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਪਹਿਲੇ ਪਾਤਸ਼ਾਹ ਜੀ ਦੇ ਸਵਰੂਪ ਤੀਸਰੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਹੈ। ਗਰੀਬ ਨਵਾਜ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ੍ਰੀ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਿੱਖਿਆ ਬਖਸ਼ਿਸ਼ ਕਰਦੇ ਹਨ।
ਸਿੱਖਾ ਚਾਉ ਚੱਕਿਆ ਚਾਉ ਵਾਇਆ।
ਇਸ ਪਾਵਨ ਸ਼ਬਦ ਦੀ ਜੋ ਉਥਾਨਕਾ ਹੈ, ਉਥਾਨਕਾ ਹੁੰਦੀ ਇਹ ਸ਼ਬਦ ਕਿਸ ਵਕਤ ਉਚਾਰਿਆ, ਕਿਸ ਦੇ ਪ੍ਰਥਾਏ ਉਚਾਰਨ ਕੀਤਾ, ਕਿਹੜੀ ਜਗ੍ਹਾ 'ਤੇ ਸ਼ਬਦ ਉਚਾਰਿਆ ਗਿਆ, ਉਹਨੂੰ ਉਥਾਨਕਾ ਕਹਿੰਦੇ ਨੇ। ਸਮੁੱਚੀ ਜਿੰਨੀ ਗੁਰਬਾਣੀ ਹੈ, ਇੱਕ ਓਅੰਕਾਰ ਤੋਂ ਲੈ ਕੇ 18, 10, 20 ਤੱਕ ਸਮੁੱਚੀ ਗੁਰਬਾਣੀ ਦੇ ਸ਼ਬਦਾਂ ਦੀ, ਸਮੁੱਚੀ ਗੁਰਬਾਣੀ ਦੀ ਇੱਕ ਇੱਕ ਪੰਕਤੀਆਂ ਦੀ ਉਥਾਨਕਾ ਹੈ ਸਾਧ ਸੰਗਤ ਜੀ। ਕਿਸ ਦੇ ਪ੍ਰਥਾਏ ਗੁਰਬਾਣੀ ਉਚਾਰੀ, ਕਿੱਥੇ ਉਚਾਰਨ ਹੋਈ, ਕਿਉਂਕਿ ਮਹਾਂਪੁਰਖਾਂ ਕਾ ਬੋਲਣਾ ਹੋਵੇ ਕਿਤੇ ਪਰਥਾਏ। ਜੋ ਸਤਿਗੁਰੂ ਬਾਣੀ ਉਚਾਰਨ ਕਰਦੇ ਕਿਸੇ ਨਾ ਕਿਸੇ ਦੇ ਪਰਥਾਏ ਉਚਾਰਨ ਹੋਈ ਹੈ, ਇਹ ਗੁਰਬਾਣੀ ਹੈ ਜਿਹੜੀ ਸਿੱਧ ਨਾਥਾਂ ਦੇ ਨਾਲ ਜਪ ਜੀ ਸਾਹਿਬ ਸਤਿਗੁਰੂ ਪਾਤਸ਼ਾਹ ਨੇ ਸਿੱਧ ਗੋਸ਼ਟ ਬਾਣੀ ਉਚਾਰਨ ਕੀਤੀ ਸਿੱਧ ਨਾਥਾਂ ਨਾਲ ਵੱਖੋ ਵੱਖਰੇ ਥਾਂ ਤੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਗਏ ਉੱਥੇ ਉੱਥੇ ਬਾਣੀ ਸਤਿਗੁਰੂ ਉਚਾਰਨ ਕਰਦੇ ਰਹੇ। ਜਦੋਂ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸ੍ਰੀ ਗੋਇੰਦਵਾਲ ਸਾਹਿਬ ਪਾਵਨ ਇਹ ਨਗਰੀ ਵਸਾਣਾ ਕੀਤੀ, ਇਸ ਨਗਰੀ ਵਿੱਚ ਬਹੁਤ ਸਾਰੇ ਗੁਰਸਿੱਖਾਂ ਨੇ ਆ ਕੇ ਵੱਖੋ ਵੱਖਰੇ ਦੇਸ਼ਾਂ ਇਲਾਕਿਆਂ ਤੋਂ ਆ ਕੇ ਆਪਣੇ ਘਰ ਆਬਾਦ ਕਰ ਲਏ। ਜਦੋਂ ਭਾਰੀ ਗਿਣਤੀ ਵਿੱਚ ਸੰਗਤਾਂ ਵਸਣ ਲੱਗੀਆਂ ਤਾਂ ਇੱਥੇ ਇੱਕ ਸਿੱਖਾਂ ਦੇ ਪਰਿਵਾਰ ਵੀ ਆ ਕੇ ਗੋਇੰਦਵਾਲ ਸਾਹਿਬ ਦੇ ਵਿੱਚ ਰਹਿਣ ਲੱਗ ਪਏ। ਇਹਨਾਂ ਸਿੱਖਾਂ ਨੇ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਦੇ ਦਰ ਦੀ ਜਿਸ ਵੇਲੇ ਵਡਿਆਈ ਉਪਮਾ ਸੁਣੀ, ਮਨ ਦੇ ਅੰਦਰ ਈਰਖਾ ਪੈਦਾ ਹੋਣ ਲੱਗ ਪਈ ਕਿ ਅਸੀਂ ਸੇਖ ਬਿਰਧ ਜਾਤੀ ਵਾਲੇ ਹਾਂ, ਸਾਡੇ ਨਾਲੋਂ ਜ਼ਿਆਦਾ ਮਾਣ ਸਨਮਾਨ ਗੁਰੂ ਸਾਹਿਬ ਦਾ ਕਿਉਂ ਹੋ ਰਿਹਾ, ਸਾਰੇ ਗੁਰੂ ਦੀ ਉਪਮਾ ਇੱਥੇ ਕਰ ਰਹੇ ਨੇ। ਅੰਦਰ ਖਾਤੇ ਈਰਖਾ ਕਰਨ ਲੱਗੇ ਅਤੇ ਜਦੋਂ ਗੁਰਸਿੱਖ ਲੰਗਰ ਵਾਸਤੇ ਘੜੇ ਭਰਨ ਵਾਸਤੇ ਵਿਆਸਾ ਤੋਂ ਜਾਂਦੇ ਨੇ, ਸੇਖਾਂ ਦੇ ਪੁੱਤਰ ਗਲੇਲੇ ਮਾਰ ਕਰਕੇ ਘੜੇ ਤੋੜਨ ਲੱਗ ਪਏ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਵਿੱਚ ਸਿੱਖਾਂ ਬੇਨਤੀ ਕੀਤੀ, ਮਹਾਰਾਜ ਲੰਗਰ ਵਾਸਤੇ ਘੜੇ ਭਰ ਕੇ ਲਿਆਂਦੇ ਹਾਂ, ਸੇਖਾਂ ਦੇ ਬੱਚੇ ਗਲੇਲੇ ਮਾਰ ਕੇ ਘੜੇ ਤੋੜ ਦਿੰਦੇ ਨੇ, ਇਹਦਾ ਇਲਾਜ ਕੀ ਹੋਵੇ। ਸ੍ਰੀ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਗੁਰਸਿੱਖੋ ਤੁਸੀਂ ਮਸਕਾਂ ਦੇ ਵਿੱਚ ਪਾਣੀ ਭਰ ਕੇ ਲਿਆਇਆ ਕਰੋ। ਜਦੋਂ ਮਸਕਾਂ ਦੇ ਵਿੱਚ ਵਿਆਸਾ ਵਿੱਚੋਂ ਜਲ ਭਰ ਕੇ ਲਿਆਉਣਾ ਤਾਂ ਇਹਨਾਂ ਸੇਖਾਂ ਦੇ ਬੱਚਿਆਂ ਨੇ ਫਿਰ ਤੀਰ ਕਮਾਨ ਦੇ ਨਾਲ ਨਿਸ਼ਾਨੇ ਮਾਰ ਕਰਕੇ ਮਸਕਾਂ ਜਿਹੜੀਆਂ ਉਹ ਪਾੜ ਦੇਣੀਆਂ। ਫਿਰ ਸਿੱਖ ਕਹਿੰਦੇ, ਮਹਾਰਾਜ ਮਸਕਾਂ ਵੀ ਪਾੜਨ ਲੱਗ ਪਏ ਤੀਰ ਅੰਦਾਜ਼ੀ ਨਾਲ। ਸਤਿਗੁਰੂ ਜੀ ਨੇ ਫਿਰ ਕਹਿ ਦਿੱਤਾ, ਗੁਰਸਿੱਖੋ ਹੁਣ ਇਸ ਤਰ੍ਹਾਂ ਕਰੋ, ਤੁਸੀਂ ਪਿੱਤਲ ਦੀਆਂ ਗਾਗਰਾਂ ਤਿਆਰ ਕਰਕੇ ਉਹਦੇ ਵਿੱਚ ਜਲ ਲਿਆਇਆ ਕਰੋ। ਜਦੋਂ ਪਿੱਤਲ ਦੀਆਂ ਗਾਗਰਾਂ ਵਿੱਚ ਜਲ ਲਿਆਉਣ ਲੱਗੇ ਤਾਂ ਇੱਟਾਂ ਪੱਥਰਾਂ ਦੀ ਇਹ ਵਰਖਾ ਕਰਨ ਲੱਗ ਪਏ। ਜਦੋਂ ਫਿਰ ਵੀ ਨਾ ਹਟੇ, ਇੱਕ ਦਿਨ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਨਗਰੀ ਤੋਂ ਬਾਹਰ ਜਾ ਰਹੇ ਸਨ। ਰਸਤੇ ਵਿੱਚ ਇਹਨਾਂ ਸੇਖਾਂ ਦਾ ਜਿਹੜਾ ਵੱਡਾ ਬਜ਼ੁਰਗ ਸੀ, ਟੱਬਰ ਦਾ ਮੁਖੀ ਸੀ, ਉਹ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਭੇਟਿਆ। ਸਤਿਗੁਰੂ ਨਾਲ ਜਦੋਂ ਮਿਲਾਪ ਹੋਇਆ ਤਾਂ ਉਸ ਵਕਤ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਹ ਪਾਵਨ ਸ਼ਬਦ ਉੱਥੇ ਗੋਇੰਦਵਾਲ ਸਾਹਿਬ ਦੀ ਪਾਵਨ ਧਰਤੀ ਤੇ ਸੇਖਾਂ ਦੇ ਵੱਡੇ ਬਜ਼ੁਰਗ ਦੇ ਪਰਥਾਏ ਉਚਾਰਨ ਕਰਕੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਸੇਖਾਂ ਨੂੰ ਸਿੱਖਿਆ ਦਿੱਤੀ। ਤੇ ਦੂਜਾ ਅਰਥ ਇਹਦਾ, ਸੇਖਾਂ ਦਾ ਅਰਥ ਜਿਹੜਾ ਸਿੱਖਿਆ ਲੈਣ ਵਾਲਾ ਗੁਰੂ ਦਾ ਸਿੱਖ ਹੈ। ਸਿੱਖਾਂ ਨੂੰ ਸਤਿਗੁਰੂ ਜੀ ਨੇ ਸਿੱਖਿਆ ਦਿੱਤੀ, ਸੇਖ ਦੇ ਦੁਆਰਾ ਸਾਨੂੰ ਸਮਝਾ ਦਿੱਤਾ। ਇਸ ਲਈ ਆਰੰਭ ਵਾਲੀ ਪੰਕਤੀ ਅੰਦਰ ਸਤਿਗੁਰੂ ਜੀ ਨੇ ਕੀ ਬਚਨ ਉਚਾਰਨ ਕੀਤਾ, ਸੇਖਾ ਚੌ ਚੱਕਿਆ ਚੌ ਵਾਇਆ। ਐ ਸੇਖ ਬਿਰਧ ਜਾਤੀ ਵਾਲੇ ਬਜ਼ੁਰਗ, ਤੇ ਚੌ ਚੱਕਿਆ ਦਾ ਅਰਥ ਤੂੰ ਚਾਰੇ ਚੱਕਾਂ ਵਿੱਚ ਜਾਣਿਆ ਜਾਣਾ, ਕਿਉਂਕਿ ਪਰਿਵਾਰ ਦਾ ਜਿਹੜਾ ਮੁਖੀ ਹੁੰਦਾ, ਵਡੇਰਾ ਹੁੰਦਾ, ਉਹਨੂੰ ਸਾਰੇ ਆਲੇ ਦੁਆਲੇ ਜਾਣਦੇ ਨੇ। ਸਾਰਿਆਂ ਵਿੱਚ ਤੇਰੀ ਚੌ ਚੱਕਾਂ ਦੇ ਅੰਦਰ ਪ੍ਰਸਿੱਧੀ ਹੈ। ਚੌ ਵਾਇਆ ਦਾ ਅਰਥ ਤੂੰ ਚਾਰੇ ਪਾਸੇ ਹੀ ਬਹੁਤ ਜ਼ਿਆਦਾ ਆਪਣੇ ਮਨ ਨੂੰ ਫੈਲਾਈ ਬੈਠਾ ਹੈ ਕਿ ਮੇਰੇ ਵਰਗਾ ਬਲੀ ਨਹੀਂ ਕੋਈ ਹੋ ਸਕਦਾ, ਮੇਰੇ ਜਿੰਨੀ ਤਾਕਤ ਨਹੀਂ ਕਿਸੇ ਵਿੱਚ ਹੋ ਸਕਦੀ, ਮੇਰੇ ਪਰਿਵਾਰ ਜਿੱਡਾ ਵੱਡਾ ਪਰਿਵਾਰ ਨਹੀਂ ਕਿਸੇ ਦਾ ਹੋ ਸਕਦਾ। ਆਪਣੇ ਮਨ ਨੂੰ ਤੂੰ ਬਹੁਤ ਜ਼ਿਆਦਾ ਚਾਰੇ ਪਾਸੇ ਨੂੰ ਫੈਲਾ ਰੱਖਿਆ ਹੈ। ਐ ਸੇਖਾ, ਚਾਰੇ ਚੱਕਾਂ ਦੇ ਅੰਦਰ ਆਪਣੇ ਆਪ ਨੂੰ ਪ੍ਰਸਿੱਧੀ ਪ੍ਰਗਟ ਕੀਤੀ ਹੈ ਤੂੰ, ਲੋਕਾਂ ਦੇ ਵਿੱਚ ਸਖਿਆਤ ਹੈ, ਸਾਰੇ ਤੈਨੂੰ ਜਾਣਦੇ ਨੇ। ਆਪਣਾ ਜਿਹੜਾ ਮਨ ਹੈ ਇਹ ਸਾਰੇ ਪਾਸੇ ਨੂੰ ਫੈਲਾ ਹੋਇਆ ਹੈ।
ਇਹੋ ਮਨ ਇਕਤ ਘਰ ਆਣ,
ਇਹ ਜਿਹੜਾ ਤੇਰਾ ਮਨ ਹੈ ਇਹਨੂੰ ਸਤਿਗੁਰੂ ਕਹਿੰਦੇ ਏਕਤਾ ਦੇ ਘਰ ਦੇ ਵਿੱਚ ਆਉਣ ਤੋਂ ਲਿਆਉਣਾ ਕਰ। ਏਕਤਾ ਦੇ ਘਰ ਦੇ ਵਿੱਚ ਕਿਵੇਂ ਆਵੇਗਾ ਕਿ ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ। ਜਿੰਨੇ ਜੀਵ ਹਨ, ਚਾਹੇ ਮਨੁੱਖਾ ਜਨਮ ਹੈ, ਚਾਹੇ ਪਸ਼ੂਆਂ ਦੀ ਜੂਨ ਹੈ, ਪੰਛੀਆਂ ਦੀਆਂ ਜੂਨਾਂ ਨੇ, ਜਲ ਜੰਤੂ ਹਨ, ਸਭ ਮਹਿ ਜੋਤ, ਜੋਤ ਹੈ ਸੋਏ। ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਵਾਹਿਗੁਰੂ ਦੀ ਜੋਤ ਹੀ ਕੰਮ ਕਰਦੀ ਹੈ। ਜਦੋਂ ਜੋਤ ਸਰੀਰ ਵਿੱਚੋਂ ਨਿਕਲ ਜਾਵੇ, ਜਬ ਆਪਣੀ ਜੋਤ ਖਿੰਚੈ ਤੂੰ ਸਵਾਮੀ, ਤਬ ਕੋਈ ਕਰੋ ਦਿਖਾ ਵਖਿਆਨਾ, ਫਿਰ ਕੋਈ ਬੋਲ ਕੇ ਵਿਖਾਵੇ, ਕੋਈ ਬੋਲ ਨਹੀਂ ਸਕਦਾ, ਪਰਮਾਤਮਾ ਦੀ ਜੋਤ ਕਰਕੇ ਬੋਲ ਚਾਲ ਹੈ। ਇਸ ਲਈ ਸਾਰਿਆਂ ਦੇ ਅੰਦਰ ਇੱਕ ਪਰਮਾਤਮਾ ਦੇ ਰੂਪ ਨੂੰ ਜਾਣਨਾ, ਇਸ ਕਰਕੇ ਆਪਣੇ ਮਨ ਨੂੰ ਏਕਤਾ ਦੇ ਘਰ ਵਿੱਚ ਇਉਂ ਲਿਆਇਆ ਜਾਵੇਗਾ। ਜਦੋਂ ਸਭਨਾਂ ਵਿੱਚ, ਸਿੱਖਾਂ ਵਿੱਚ ਵੀ ਤੈਨੂੰ ਇੱਕ ਪਰਮਾਤਮਾ ਦਿਸੇਗਾ, ਸਿੱਖਾਂ ਤੁਹਾਡੀ ਜਿਹੜੀ ਬਿਰਧ ਜਾਤੀ ਵਾਲੇ ਪਰਿਵਾਰ ਉਹਨਾਂ ਵਿੱਚ ਵੀ ਪਰਮਾਤਮਾ ਦਿਸੇਗਾ। ਜਦੋਂ ਇੱਕ ਨੂੰ ਵੇਖਣ ਲੱਗ ਗਿਆ, ਫਿਰ ਤੇਰੇ ਗਲੇਲੇ ਵੀ ਡਿੱਗ ਪੈਣਗੇ। ਤੀਰ ਕਮਾਨ ਜਿਹੜੇ ਆਪਣੇ ਅੰਦਾਜ਼ੀ ਕਰਦਾ, ਨਿਸ਼ਾਨੇਬਾਜ਼ੀ ਕਰਦੇ, ਇਹ ਵੀ ਤੀਰ ਡਿੱਗ ਪੈਣਗੇ। ਅਤੇ ਜਿਹੜੇ ਪੱਥਰ ਅਤੇ ਇੱਟਾਂ ਰੋੜੇ ਮਾਰਦੇ, ਤੇ ਵੀ ਨਹੀਂ ਮਾਰੋਂਗੇ। ਆਪਣੇ ਮਨ ਨੂੰ ਟਿਕਾਉਣਾ ਕਰ, ਏਕਤ ਦੇ ਘਰ ਆਪਣੇ ਸਰੂਪ ਨੂੰ ਜਾਣਨਾ ਕਰ, ਪਰਮਾਤਮਾ ਦੇ ਸਰੂਪ ਨੂੰ ਸਭਨਾ ਵਿੱਚ ਵੇਖ ਲੈ। ਦੂਜੇ ਪਾਸੇ ਸਤਿਗੁਰੂ ਜੀ ਨੇ ਸਾਨੂੰ ਇਸੇ ਪੰਕਤੀ ਵਿੱਚ ਸਿੱਖਿਆ ਦੇ ਦਿੱਤੀ। ਸੇਖਾ ਦਾ ਅਰਥ ਹੈ ਜਿਹੜਾ ਗੁਰੂ ਦੀ ਸਿੱਖਿਆ ਲੈਣ ਵਾਲਾ ਸਿੱਖ ਹੈ। ਗੁਰੂ ਦਾ, ਗੁਰੂ ਦੇ ਸਿੱਖਾ ਚੌ ਚੱਕਿਆ ਚੌ ਵਾਇਆ, ਤੇਰਾ ਜਿਹੜਾ ਮਨ ਹੈ ਇਹ ਚਾਰੇ ਚੱਕਾਂ ਦੇ ਅੰਦਰ ਹੀ ਬੜਾ ਫੈਲਿਆ ਪਿਆ। ਚਾਰ ਚੱਕ ਕਿਹੜੇ ਨੇ? ਉੱਤਰ, ਦੱਖਣ, ਪੂਰਬ ਅਤੇ ਪੱਛਮ। ਕਦੇ ਬੰਦਾ ਬੈਠਾ ਹੋਵੇ, ਇਕਾਗਰ ਹੋ ਕਰਕੇ ਆਪਣਾ ਮਨ ਉੱਤਰ ਦੇ ਇਲਾਕੇ ਵੱਲ ਨੂੰ ਦੌੜਾ ਕੇ ਲੈ ਜਾਂਦਾ ਵੀ ਉੱਧਰ ਆਹ ਕੁਝ ਹੋਵੇਗਾ, ਉੱਥੋਂ ਆਹ ਹਾਸਲ ਹੋਵੇਗਾ। ਫਿਰ ਬੈਠੇ ਬੈਠੇ ਦੇ ਮਨ 'ਚ ਫੁਰਨਾ ਬਣਦਾ ਵੀ ਦੱਖਣ ਦੇ ਇਲਾਕੇ ਵੱਲ ਜਾਣਾ ਚਾਹੀਦਾ, ਉੱਥੇ ਇਸ ਤਰ੍ਹਾਂ ਦੀਆਂ ਵਸਤੂਆਂ ਹੋਣਗੀਆਂ, ਇਸ ਤਰ੍ਹਾਂ ਦਾ ਮੌਸਮ ਹੋਵੇਗਾ, ਆਹ ਕੁਝ ਉੱਥੋਂ ਮੈਨੂੰ ਮਿਲੇਗਾ। ਫਿਰ ਬੈਠਿਆਂ ਹੀ ਮਨ ਵਿੱਚ ਪੱਛੋਂ ਦੇ ਇਲਾਕੇ ਦਾ ਫੁਰਨਾ ਕਰ ਲੈਂਦਾ, ਉੱਧਰ ਨੂੰ ਆਪਣਾ ਮਨ ਲੈ ਦੌੜਦਾ ਹੈ। ਕਦੇ ਪੂਰਬ ਚੜ੍ਹਦੇ ਵਾਲੇ ਪਾਸੇ ਦਾ ਫੁਰਨਾ ਰੱਖਦਾ ਮਨ ਵਿੱਚ। ਚੌ ਚੱਕਿਆਂ ਜਿਹੜੇ ਚਾਰ ਇਹ ਚੱਕ ਹਨ, ਇਹਨਾਂ ਵੱਲ ਆਪਣੇ ਮਨ ਨੂੰ ਚਵਾਇਆ ਤੋਂ ਦੌੜਾਈ ਫਿਰਦਾ ਹੈ। ਇਹੋ ਮਨ ਏਕਤ ਘਰ ਆਣ, ਇਹ ਜਿਹੜਾ ਤੇਰਾ ਮਨ ਹੈ ਇਹਨੂੰ ਏਕਤਾ ਦੇ ਘਰ ਦੇ ਵਿੱਚ ਲਿਆ। ਏਕਤਾ ਕੀ ਹੈ ਕਿ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦਾ ਸਾਰਾ ਰੂਪ ਜਾਣ ਕੇ ਇੱਕ ਪਰਮਾਤਮਾ ਦੇ ਸਰੂਪ ਦੇ ਵਿੱਚ ਮਨ ਨੂੰ ਟਿਕਾ ਲੈ। ਦੂਸਰਾ ਅਰਥ ਇਹ ਪੰਕਤੀ ਦਾ ਇਸ ਤਰ੍ਹਾਂ ਵੀ ਕੀਤਾ ਜਾਂਦਾ, ਸੇਖਾ ਚੌ ਚੱਕਿਆ ਚੌ ਵਾਇਆ। ਇਹ ਸੇਖਾ, ਗੁਰੂ ਦੇ ਸਿੱਖਾ, ਤੇਰੇ ਜਿਹੜੇ ਚੌ ਚੱਕ ਕੀ ਨੇ, ਅੰਦਰ ਤੇਰੇ ਚਤੁਸ਼ਟ ਅੰਤਕਰਨ ਪਿਆ ਹੈ, ਉਹਦੀਆਂ ਚਾਰ ਬਿਰਤੀਆਂ ਨੇ। ਚੌ ਚੱਕਿਆ ਦਾ ਅਰਥ ਮਨ, ਬੁੱਧ, ਚਿੱਤ ਅਤੇ ਅਹੰਕਾਰ। ਇਹ ਜਿਹੜੇ ਇਸ ਪ੍ਰਕਾਰ ਤੇਰੇ ਅੰਦਰ ਨੇ ਚਾਰੇ, ਚੌਵਾਇਆ ਦਾ ਅਰਥ ਉਹਨਾਂ ਦੇ ਵਿੱਚ ਹੀ ਤੇਰਾ ਮਨ ਉੱਡਿਆ ਫਿਰਦਾ ਹੈ। ਇਹੋ ਮਨ ਏਕਤ ਕਰ ਆਣ, ਇਹ ਚਤੁਸ਼ਟ ਅੰਤਕਰਨ ਦੇ ਨਾਲੋਂ ਉਪਰਾਮ ਹੋ ਕੇ ਇੱਕ ਪਰਮਾਤਮਾ ਵਾਹਿਗੁਰੂ ਦੇ ਸਰੂਪ ਰੂਪੀ ਘਰ ਦੇ ਅੰਦਰ ਮਨ ਨੂੰ ਆਣ ਤੋਂ ਲਿਆਉਣਾ ਕਰ। ਜਦੋਂ ਵਾਹਿਗੁਰੂ ਦੇ ਸਰੂਪ ਦੇ ਵਿੱਚ ਮਨ ਨੂੰ ਟਿਕਾ ਲਵੇਗਾ, ਫਿਰ ਚਤੁਸ਼ਟ ਅੰਤਕਰਨ ਦੇ ਅੰਦਰ ਜੋ ਵੀ ਕੁਝ ਹੈ ਸਾਰਾ ਸਾਧ ਸੰਗਤ ਵਿੱਚ ਹੀ ਅਭਾਵ ਹੋ ਜਾਵੇਗਾ। ਗਰੀਬ ਨਵਾਜ ਗੁਰੂ ਅਮਰਦਾਸ ਮਹਾਰਾਜ ਸੇਖ ਨੂੰ ਵੀ ਸਿੱਖਿਆ ਦੇ ਗਏ ਅਤੇ ਸਾਨੂੰ ਸਿੱਖਾਂ ਨੂੰ ਵੀ ਸਿੱਖਿਆ ਦਿੰਦੇ ਨੇ, ਆਪਣੇ ਮਨ ਨੂੰ ਏਕਤਾ ਦੇ ਵਿੱਚ ਲਿਆਉਣਾ ਕਰ, ਮਨ ਨੂੰ ਪਰਮਾਤਮਾ ਦੇ ਸਰੂਪ ਦੇ ਵਿੱਚ ਜੋੜਨਾ ਕਰ। ਸਤਿਗੁਰੂ ਉਹ ਸੇਖ ਨੂੰ ਇਹ ਸਿੱਖਿਆ ਦਿੰਦੇ ਹੋਏ ਕਹਿ ਰਹੇ ਨੇ, ਏਹੜ ਤੇਹੜ। ਏਹੜ ਹੁੰਦਾ ਇੱਧਰ ਲੀਆਂ, ਤੇਹੜ ਉੱਧਰ ਲੀਆਂ। ਇੱਧਰ ਲੀਆਂ ਉੱਧਰ ਲੀਆਂ ਜਿਹੜੀਆਂ ਤੋਂ ਬਹੁਤੀਆਂ ਗੱਲਾਂ ਮਾਰਦਾ ਹੈ ਇਹਨੂੰ ਛੱਡ ਦੇ। ਜਿਉਂ ਨਿਗੁਰਾ ਬਹੁ ਬਾਤਾਂ ਜਾਣੇ, ਉਹ ਹਰ ਦਰਗਹਿ ਹੈ ਭ੍ਰਸ਼ਟੀ। ਜਿਹੜਾ ਨਿਗੂਰਾ ਬੰਦਾ ਗੁਰੂ ਵਾਲਾ ਨਹੀਂ ਬਣਿਆ, ਗੱਲਾਂ ਬਾਤਾਂ ਵਿੱਚ ਉਹ ਬਹੁਤ ਚਤਰ ਹੋਵੇਗਾ, ਪਰੰਤੂ ਪਰਮਾਤਮਾ ਦੇ ਦਰ ਦੇ ਉੱਤੇ ਭ੍ਰਿਸ਼ਟਿਆ ਹੋਇਆ ਹੈ, ਪਰਮਾਤਮਾ ਦੇ ਦਰ 'ਤੇ ਪ੍ਰਵਾਨ ਨੀਕ ਨਹੀਂ ਹੋਵੇਗਾ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ, ਇੱਧਰਣੀਆਂ ਉੱਧਰਣੀਆਂ ਜਿਹੜੀਆਂ ਬਹੁਤੀਆਂ ਝੱਖਾਂ ਮਾਰਦਾ, ਗੱਲਾਂ ਬਾਤਾਂ ਮਾਰਦਾ, ਇਹਨੂੰ ਤੂੰ ਛੱਡ ਦੇ। ਬਹੁਤਾ ਬੋਲਣ ਝੱਖਣ ਹੋਏ, ਬਿਣ ਬੋਲੇ ਜਾਣੇ ਸਭ ਸੋਏ। ਜਿੰਨਾ ਬੋਲੇਗਾ ਓਨਾ ਹੀ ਸਾਧ ਸੰਗਤ ਜੀ ਵਿਗਾੜ ਵੱਲ ਨੂੰ ਬੰਦਾ ਤੁਰਿਆ ਜਾਵੇਗਾ। ਇੱਧਰਣੀਆਂ ਉੱਧਰਣੀਆਂ ਗੱਲਾਂ ਨੂੰ ਛੱਡ ਦੇ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਗੁਰ ਕਾ ਸ਼ਬਦ ਪਛਾਣ। ਫਿਰ ਕਰਨਾ ਕੀ ਹੈ? ਕੇਵਲ ਇੱਕ ਗੁਰੂ ਦਾ ਸ਼ਬਦ ਜਿਹੜਾ ਹੁਕਮ ਹੈ ਉਹਨੂੰ ਪਛਾਣਨਾ ਕਰ। ਗੁਰੂ ਸਾਹਿਬ ਕਹਿੰਦੇ ਨੇ ਕਿ ਬਹੁਤਾ ਨਾਮ ਬੋਲਿਆ ਕਰ, ਪਰਮਾਤਮਾ ਵਾਹਿਗੁਰੂ ਦੇ ਨਾਮ ਦਾ ਚਿੰਤਨ ਕਰ, ਉਹਦਾ ਸਿਮਰਨ ਕਰ। ਹੌਲੀ ਹੌਲੀ ਤੇਰਾ ਜਿਹੜਾ ਮਨ ਹੈ ਇਹ ਵੀ ਸ਼ਾਂਤ ਹੋ ਜਾਵੇਗਾ, ਬੋਲਣ ਵੱਲੋਂ ਫੁਰਨਿਆਂ ਦੇ ਵੱਲੋਂ ਟਿਕ ਜਾਵੇਗਾ। ਸਤਿਗੁਰੂ ਜੀ ਨੇ ਕਿੰਨੀ ਸੁੰਦਰ ਸਾਨੂੰ ਸਿੱਖਿਆ ਇਹ ਸ਼ਬਦ ਵਿੱਚ ਦੇ ਦਿੱਤੀ। ਸਿੱਖਾਂ ਨੂੰ ਕਹਿ ਦਿੱਤਾ, ਏਹੜ ਤੇਹੜ ਛੱਡ ਤੂੰ। ਦੋ ਚੀਜ਼ਾਂ ਨੇ ਗੁਰਸਿੱਖਾਂ ਤੇਰੇ ਕੋਲ। ਇੱਕ ਤੇ ਏਹੜ ਦਾ ਅਰਥ, ਆਹ ਤੈਨੂੰ ਸਰੀਰ ਦਿੱਤਾ ਪਰਮਾਤਮਾ ਨੇ, ਜਿਹੜੀ ਦੇਹੀ ਦਿੱਤੀ ਹੋਈ ਤੂੰ ਦੇਹੀ ਦਾ ਮਾਣ ਕਰੀ ਜਾਂਦਾ ਵੀ ਮੇਰਾ ਸਰੀਰ ਬੜਾ ਸੁੰਦਰ ਹੈ, ਇਹ ਸਡੋਲ ਬੜਾ ਹੈ, ਇਹਦੇ ਅੰਦਰ ਬਹੁਤਾ ਬਲ ਹੈ, ਜਿਸਮਾਨੀ ਤਾਕਤ ਮੇਰੇ ਕੋਲ ਬੜੀ ਹੈ, ਮੈਂ ਜੋ ਮਰਜ਼ੀ ਸਰੀਰ ਨਾਲ ਕਰ ਸਕਦਾ। ਇੱਕ ਤਾਂ ਏਹੜ, ਇਹ ਜਿਹੜਾ ਤੇਰਾ ਸਰੀਰ ਹੈ ਇਹਦੀ ਹੰਗਤਾ ਛੱਡ ਦੇ। ਦੂਸਰਾ ਸਤਿਗੁਰੂ ਪਾਤਸ਼ਾਹ ਕਹਿੰਦੇ ਤੇਹੜ। ਤੇਹੜ ਦਾ ਅਰਥ ਜਿਹੜੇ ਤਿੰਨ ਗੁਣ ਹਨ, ਤਿੰਨ ਗੁਣ ਕਿਹੜੇ ਨੇ? ਇੱਕ ਰਜੋ ਗੁਣ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਕਈ ਵਾਰੀ ਬੰਦਾ ਸੋਚਦਾ ਵੀ ਰਜੋ ਗੁਣ ਜਿਹੜਾ ਹੈ ਰਾਜਸੀ ਬਣ ਕੇ ਮੈਂ ਸੁੱਖ ਲੈ ਲਵਾਂਗਾ, ਇਹ ਵੀ ਛੱਡ ਦੇ। ਰਾਜ ਵਿੱਚ ਵੀ ਸੁੱਖ ਨਹੀਂ ਹਨ, ਸਗਲ ਸ੍ਰਿਸ਼ਟ ਕੋ ਰਾਜਾ ਦੁਖੀ ਆ। ਸਾਰੀ ਸ੍ਰਿਸ਼ਟੀ ਦਾ ਰਾਜ ਵੀ ਮਿਲ ਜਾਵੇ ਤਾਂ ਵੀ ਜਿਹੜਾ ਰਾਜਾ ਦੁਖੀ ਰਹਿੰਦਾ ਹੈ। ਅਤੇ ਐਸਾ ਜਿਹੜਾ ਹੈ ਰਜੋ ਗੁਣ, ਇਹ ਵੀ ਮਨ ਵਿੱਚੋਂ ਤਿਆਗ ਦੇ, ਇਹਦੇ ਫੁਰਨੇ ਛੱਡ ਦੇ। ਦੂਸਰਾ ਜਿਹੜਾ ਤਮੋ ਗੁਣ ਹੈ ਇਹ ਹੁੰਦਾ ਕ੍ਰੋਧੀ ਵਿਰਤੀ ਹੋਣੀ। ਬਹੁਤੇ ਕੋਈ ਤਮੋ ਗੁਣੀ ਪਦਾਰਥ ਖਾ ਕਰਕੇ ਕ੍ਰੋਧ ਵਾਲੀ ਬਿਰਤੀ ਬਣਾ ਲੈਣੀ, ਇਹ ਵੀ ਸਤਿਗੁਰੂ ਕਹਿੰਦੇ ਤਿਆਗ ਦੇ। ਤੀਸਰਾ, ਤੂੰ ਸੋਚਦਾ ਵੀ ਮੇਰਾ ਜਿਹੜਾ ਮਨ ਹੈ ਇਹ ਸਤੋ ਗੁਣੀ ਹੋਣਾ ਚਾਹੀਦਾ ਹੈ। ਸਤੋ ਗੁਣ ਹੁੰਦਾ ਵੀ ਸ਼ਾਂਤ ਚਿੱਤ ਹੋ ਕੇ ਟਿਕ ਜਾਣਾ। ਇਹ ਜਿਹੜੇ ਤਿੰਨੇ ਗੁਣ ਨੇ ਤਿੰਨਾਂ ਨੂੰ ਛੱਡ ਦੇ। ਸਤਿਗੁਰੂ ਪਾਤਸ਼ਾਹ ਕਹਿੰਦੇ ਤਿੰਨੇ ਕਿਉਂ ਛੱਡਣੇ ਨੇ? ਰਾਜ ਗੁਣ, ਤਮ ਗੁਣ, ਸਤ ਗੁਣ ਕਹੀ ਹੈ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੇ ਤਿੰਨ ਹੀ ਪਰਮ ਪਦ ਪਾਇਆ। ਤਿੰਨਾਂ ਨੂੰ ਛੱਡ ਦੇ ਤਾਂ ਮਾਇਆ ਦਾ ਰੂਪ ਨੇ ਤਿੰਨੇ ਜਿਹੜੇ ਗੁਣ ਹਨ। ਫਿਰ ਕਰੇਗਾ ਕੀ ਗੁਰਸਿੱਖ? ਛੱਡੇਗਾ ਕਿਵੇਂ? ਗੁਰ ਕਾ ਸ਼ਬਦ ਪਛਾਣ। ਗੁਰੂ ਸਾਹਿਬ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਗੁਰੂ ਦੇ ਹੁਕਮ ਦੀ ਪਹਿਚਾਣ ਕਰੇਗਾ, ਫਿਰ ਤਿੰਨਾਂ ਗੁਣਾਂ ਤੋਂ ਅਤੀਤ ਹੋ ਸਕਦਾ ਹੈ। ਤੇਹੜ ਦਾ ਅਰਥ, ਜਿਹੜੀਆਂ ਤਿੰਨ ਅਵਸਥਾ ਨੇ ਜੀਵ ਦੀਆਂ, ਇੱਕ ਜਾਗਰਤ ਅਵਸਥਾ ਹੈ, ਇੱਕ ਸੁਪਨ ਅਵਸਥਾ ਹੈ, ਇੱਕ ਸਖੋਪਤੀ ਅਵਸਥਾ ਹੈ। ਜਿਸ ਵੇਲੇ ਵਿਅਕਤੀ ਜਾਗਦਾ ਹੈ, ਨੇਤਰ ਵੀ ਖੁੱਲ੍ਹੇ, ਆਲੇ ਦੁਆਲੇ ਦੀ ਸਾਰੀ ਸੋਝੀ ਹੈ ਜੀਵ ਨੂੰ, ਅਤੇ ਕੌਣ ਕੀ ਕਰਦਾ ਪਿਆ, ਇਹਨੂੰ ਜਾਗਰਤ ਅਵਸਥਾ ਕਹਿ ਦਿੰਦੇ ਨੇ ਵੀ ਬੰਦਾ ਜਾਗਦਾ ਬੈਠਾ ਹੈ। ਅਤੇ ਇਸ ਤੋਂ ਬਾਅਦ ਫਿਰ ਅੱਗੇ ਆਉਂਦੀ ਸਾਧ ਸੰਗਤ ਜੀ ਸਭ ਤੋਂ ਸਿਰੇ ਸਖੋਪਤੀ ਅਵਸਥਾ, ਜਿੱਥੇ ਇੰਨੀ ਗਾੜੀ ਨੀਂਦ ਵਿੱਚ ਚਲੇ ਜਾਣਾ ਮਨੁੱਖ ਨੇ, ਚਾਹੇ 2 ਮਿੰਟ ਦੀ ਨੀਂਦ ਹੋਵੇ, ਕੋਈ ਸੁਪਨਾ ਨਾ ਆਵੇ, ਗਾੜੀ ਨੀਂਦ ਵਿੱਚ ਬੰਦਾ ਜਦੋਂ ਉੱਠਦਾ ਅਤੇ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਮੈਂ ਕਿੱਥੇ ਪਿਆ ਹਾਂ, ਕੋਈ ਫੁਰਨਾ ਨਾ ਆਉਣਾ, ਕੋਈ ਸੁਪਨਾ ਨਾ ਦੇਖਣਾ, ਉਹਨੂੰ ਸਖੋਪਤੀ ਅਵਸਥਾ ਕਹਿੰਦੇ ਨੇ। ਇੱਕ ਜਾਗਰਤ ਹੈ, ਇੱਕ ਸਖੋਪਤੀ ਹੈ, ਇਹ ਦੋਨਾਂ ਦੇ ਵਿਚਾਲੇ ਸਾਡੀ ਇੱਕ ਸੁਪਨ ਅਵਸਥਾ ਹੈ, ਜਿੱਥੇ ਬੰਦੇ ਨੂੰ ਸੁਪਨਾ ਬਣਦਾ। ਸੁਪਨਾ ਬਣਦਾ ਕਦੋਂ ਹੈ? ਕਦੋਂ ਜੀਵ ਸੁਪਨਾ ਤੱਕਦਾ? ਜਦੋਂ ਇਹਦਾ ਮਨ ਇਹਦੀ ਪ੍ਰਤੱਕ ਨਾੜੀ ਵਿੱਚ ਚਲਿਆ ਜਾਂਦਾ। ਸਾਡੇ ਸਰੀਰ ਅੰਦਰ ਇੰਨੀਆਂ ਸੂਖਮ ਨਾੜਾਂ ਪਰਮਾਤਮਾ ਨੇ ਰੱਖੀਆਂ ਨੇ, ਇਹ ਜਿਹੜੀ ਪ੍ਰਤੱਕ ਨਾੜੀ ਹੈ ਇਹ ਅਭਿਆਸੀ ਪੁਰਖਾਂ ਨੇ, ਸਿਮਰਨ ਕਰਨ ਵਾਲੇ ਅਧਿਆਤਮਕ ਵਾਦੀਆਂ ਨੇ ਇੰਨੀ ਕੁ ਸੂਖਮ ਮੰਨੀ ਹੈ ਕਿ ਸਾਡੇ ਰੋਮ ਦੇ ਨਾਲੋਂ, ਕੇਸ ਦੇ ਨਾਲੋਂ 100 ਗੁਣਾ ਜ਼ਿਆਦਾ ਬਰੀਕ ਹੈ। ਉਹਦੇ ਵਿੱਚ ਜਦੋਂ ਮਨ ਜਾਂਦਾ ਤਾਂ ਸੁਪਨਾ ਬਣੇਗਾ, ਜੇ ਮਨ ਉੱਥੇ ਨਹੀਂ ਜਾਂਦਾ ਬੰਦੇ ਨੂੰ ਸੁਪਨਾ ਨਹੀਂ ਆਉਂਦਾ ਹੈ। ਇਹ ਜਿਹੜੀ ਇੰਨੀ ਸੂਖਮ ਨਾੜੀ ਹੈ, ਅਤੇ ਮਨ ਕਿੰਨਾ ਸੂਖਮ ਹੋਵੇਗਾ ਜਿਹੜਾ ਉਹ ਨਾੜੀ ਦੇ ਵਿੱਚ ਪ੍ਰਵੇਸ਼ ਕਰਦਾ ਹੈ। ਇਸੇ ਲਈ ਮਨ ਡਾਕਟਰਾਂ, ਵੈਦਾਂ, ਹਕੀਮਾਂ ਦੇ ਕੋਲੋਂ ਕਿਸੇ ਦਾ ਪਕੜਿਆ ਨਹੀਂ ਜਾਂਦਾ, ਨਾ ਦੇਖਿਆ ਜਾਂਦਾ ਹੈ। ਇਹ ਸਾਧ ਸੰਗਤ ਜੀ ਜਿਹੜੀਆਂ ਤਿੰਨ ਅਵਸਥਾ ਨੇ, ਜਾਗਰਤ, ਸੁਪਨ ਅਤੇ ਸਖੋਪਤ, ਸਤਿਗੁਰੂ ਪਾਤਸ਼ਾਹ ਕਹਿੰਦੇ ਇਹਨਾਂ ਨੂੰ ਵੀ ਛੱਡ ਦੇ। ਤੂੰ ਇਹ ਨਾ ਸੋਚਿਆ ਕਰ ਮੈਂ ਜਾਗਰਤ ਅਵਸਥਾ ਵਿੱਚ ਜਾਗਦਾ ਰਹਾਂ, ਮੈਂ ਸੁਪਨ ਅਵਸਥਾ ਦੇ ਅੰਦਰ ਜਾ ਕੇ ਸੁਪਨੇ ਤੱਕਦਾ ਰਹਾਂ, ਮੈਂ ਸੁਖੋਪਤੀ ਅਵਸਥਾ ਵਿੱਚ ਜਾ ਕੇ ਗਾੜੀ ਨੀਂਦ ਦਾ ਆਨੰਦ ਮਾਣਦਾ ਰਹਾਂ। ਗੁਰ ਕਾ ਸ਼ਬਦ ਪਛਾਣ, ਗੁਰੂ ਸਾਹਿਬ ਦੇ ਸ਼ਬਦ ਹੁਕਮ ਨੂੰ ਪਛਾਣ ਲੈ ਅਤੇ ਸਾਰੀਆਂ ਅਵਸਥਾ ਹੀ ਸਤਿਗੁਰੂ ਤੈਨੂੰ ਬਖਸ਼ਿਸ਼ ਕਰ ਦੇਣਗੇ। ਇਸੇ ਪ੍ਰਕਾਰ ਇਹੜ ਜਿਹੜਾ ਸਾਡਾ ਇਹ ਤੇਰਾ ਸਰੀਰ ਹੈ, ਇਹਦੀ ਹੰਗਤਾ ਛੱਡ ਦੇ। ਅਤੇ ਤੇਹੜ ਦਾ ਅਰਥ ਤਿੰਨ ਕਾਮਨਾ ਹੁੰਦੀਆਂ ਮਨੁੱਖ ਦੇ ਅੰਦਰ, ਉਹ ਕਿਹੜੀਆਂ ਕਾਮਨਾਵਾਂ ਨੇ? ਸੁੱਤ, ਵਿੱਤ, ਲੋਕ, ਈਖਣਾ, ਤੀਨੀ। ਇੱਕ ਤਾਂ ਹਰ ਕੋਈ ਗ੍ਰਿਸਤੀ ਬੰਦਾ ਕਹਿੰਦਾ ਮੇਰੇ ਘਰ ਅੰਦਰ ਸੁੱਤ ਪੁੱਤਰ ਹੋਣਾ ਚਾਹੀਦਾ ਹੈ, ਪੁੱਤਰ ਕਰਕੇ ਦੁਨੀਆਂ ਵਿੱਚ ਨਾਮ ਚਮਕੇਗਾ, ਨਾਮ ਰਹੇਗਾ। ਦੂਸਰਾ ਇੱਛਾ ਹੁੰਦੀ ਗ੍ਰਿਸਤੀ ਵਿਅਕਤੀ ਦੀ, ਵਿੱਤ ਨਾਮ ਧਨ ਦਾ ਹੈ ਕਿ ਮੇਰੇ ਕੋਲ ਗੁਜ਼ਾਰੇ ਜੋਗਾ ਧਨ ਹੋਣਾ ਕਰੇ, ਕਿਸੇ ਅੱਗੇ ਹੱਥ ਨਾ ਟੱਡਣਾ ਪਵੇ। ਤੀਸਰਾ ਹੁੰਦਾ ਹੈ ਲੋਕ ਈਖਣਾ, ਲੋਕਾਂ ਦੇ ਅੰਦਰ ਪ੍ਰਸਿੱਧੀ ਹੋਵੇ, ਲੋਕਾਂ ਵਿੱਚ ਮਾਣ ਸਤਿਕਾਰ ਪਤ ਇੱਜ਼ਤ ਰਹੇ ਮੇਰੀ। ਅਤੇ ਇਹ ਤਿੰਨ ਕਾਮਨਾ ਗ੍ਰਿਸਤੀ ਬੰਦੇ ਦੀਆਂ ਨੇ। ਸ਼੍ਰੀ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤੇਹੜ ਜਿਹੜੀਆਂ ਇਹ ਤਿੰਨ ਕਾਮਨਾਵਾਂ ਨੇ ਇਹ ਵੀ ਛੱਡ ਦੇ। ਪੁੱਤਰ ਦੇਣਾ, ਪਰਮਾਤਮਾ ਵਾਹਿਗੁਰੂ ਬੜਾ ਸਿਆਣਾ ਹੈ। ਜੇ ਧਨ ਦੇਣਾ, ਪਰਮਾਤਮਾ ਬੜਾ ਚਤਰ ਹੈ। ਜੇ ਮਾਣ ਸਤਿਕਾਰ ਵਡਿਆਈ ਦੇਣੀ, ਪਰਮਾਤਮਾ ਬੜਾ ਸੁਗੜ ਤੱਤ ਵੇਤਾ ਹੈ, ਉਹ ਕੀ ਨਹੀਂ ਜਾਣਦਾ ਹੈ। ਤੂੰ ਇੱਕ ਕੰਮ ਕਰ ਜ਼ਿੰਦਗੀ ਅੰਦਰ, ਗੁਰ ਕਾ ਸ਼ਬਦ ਪਛਾਣ, ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਦੀ ਪਹਿਚਾਣ ਕਰਕੇ ਗੁਰੂ ਦੇ ਸ਼ਬਦ ਉਪਦੇਸ਼ ਨੂੰ ਮੰਨਣਾ ਸ਼ੁਰੂ ਕਰ ਦੇ। ਪੁੱਤਰਾਂ ਦੀਆਂ ਦਾਤਾਂ ਵੀ ਮਿਲ ਜਾਣਗੀਆਂ, ਅਤੇ ਨਾਲ ਧਨ ਵੀ ਸਾਂਭਿਆ ਨਹੀਂ ਜਾਵੇਗਾ, ਅਤੇ ਮਾਣ ਇੱਜ਼ਤ ਸਤਿਕਾਰ ਪਤ ਆਬਰੋ ਇਹ ਵੀ ਪਰਮਾਤਮਾ ਬਖਸ਼ਿਸ਼ ਕਰ ਦੇਵੇਗਾ। ਇਸੇ ਤਰ੍ਹਾਂ ਤਿੰਨੇ ਅਵਸਥਾ ਗੁਰੂ ਦੇ ਉਪਦੇਸ਼ ਨੂੰ ਕਮਾਉਣ ਕਰਕੇ ਤੈਨੂੰ ਹਾਸਲ ਹੋ ਜਾਣਗੀਆਂ। ਤਿੰਨੇ ਜਿਹੜੇ ਗੁਣ ਹਨ ਇਹ ਤੈਨੂੰ ਮਾਇਆ ਰੂਪ ਕਰਕੇ ਦਿਸਣ ਲੱਗ ਜਾਣਗੇ, ਜੇ ਇੱਕ ਗੁਰੂ ਦੇ ਸ਼ਬਦ ਦੀ ਕਮਾਈ ਕਰ ਲਵੇ। ਇੱਧਰਲੀਆਂ ਉੱਧਰਲੀਆਂ ਗੱਲਾਂ ਛੱਡ ਕੇ ਗੁਰੂ ਦੇ ਸ਼ਬਦ ਨਾਲ ਜੁੜ ਜਾ। ਸਤਿਗੁਰੂ ਪਾਤਸ਼ਾਹ ਕਹਿੰਦੇ ਤਿੰਨੇ ਗੁਣ, ਤਿੰਨੇ ਅਵਸਥਾਵਾਂ ਨੇ ਜਿਹੜੀਆਂ, ਅਤੇ ਇਹਨਾਂ ਦੀ ਵਿਚਾਰ ਛੱਡ ਕੇ ਗੁਰੂ ਦੇ ਸ਼ਬਦ ਦੀ ਕਮਾਈ ਕਰਿਆ ਕਰ।
ਗੁਰ ਕਾ ਸ਼ਬਦ ਪਛਾਣ,
ਜਿਹੜਾ ਗੁਰੂ ਸਾਹਿਬ ਦਾ ਸ਼ਬਦ ਉਪਦੇਸ਼ ਹੈ, ਸ਼ਬਦ ਜਿਹੜਾ ਬ੍ਰਹਮ ਸਰੂਪ ਦੀ ਪ੍ਰਾਪਤੀ ਕਰਵਾਉਣ ਵਾਲਾ, ਉਹਦੀ ਪਹਿਚਾਣ ਕਰਿਆ ਕਰ। ਉਹ ਕਿਵੇਂ ਪਹਿਚਾਣ ਹੋਵੇਗੀ? ਗੁਰੂ ਕੋਲ ਬੈਠ ਕੇ ਸਾਧ ਸੰਗਤ ਦੇ ਵਿੱਚੋਂ ਗੁਰੂ ਦੇ ਸ਼ਬਦ ਦੀ ਜਿਹੜੀ ਵਿਸ਼ੇਸ਼ਤਾ ਹੈ ਇਹ ਤੈਨੂੰ ਪਤਾ ਲੱਗਣੀ ਕਰੇਗੀ।
ਸਤਿਗੁਰ ਅੱਗੇ ਢਹਿ ਪਾਉ,
ਗੁਰੂ ਸਾਹਿਬ ਦੇ ਅੱਗੇ ਸਤਿਗੁਰੂ ਕਹਿੰਦੇ ਸੇਖਾ ਆਪਣੇ ਸਰੀਰ ਦਾ ਜਿੰਨਾ ਤੂੰ ਮਾਣ ਕਰਦਾ ਪਿਆ, ਗੁਮਾਨ ਕਰਦਾ ਹੈ ਆਪਣੇ ਪਰਿਵਾਰ ਦਾ, ਟੱਬਰ ਦਾ, ਆਪਣੇ ਸਰੀਰ ਦਾ, ਇਹ ਸਾਰਾ ਛੱਡ ਦੇ। ਤੇ ਫਿਰ ਨਿਰਮਾਣਤਾ ਦੇ ਵਿੱਚ ਆ ਕੇ ਗੁਰੂ ਨਾਨਕ ਸਾਹਿਬ ਸਭ ਤੋਂ ਵੱਡੇ ਹਨ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਗੁਰੂ ਨਾਨਕ ਸਾਹਿਬ ਦਾ ਦਰ ਸਾਰੇ ਦਰਾਂ ਤੋਂ ਵੱਡਾ ਦਰ ਹੈ। ਗੁਰੂ ਨਾਨਕ ਦੇ ਦਰ ਦੇ ਅੱਗੇ ਢਹਿ ਪਉ, ਡਿੱਗ ਪੈ ਜਾ ਕਰਕੇ ਚਰਨਾਂ ਤੇ। ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਮੇਰੇ ਜਿਹੜੇ ਗੁਰੂ ਹਨ, ਗੁਰੂ ਅਮਰਦਾਸ ਜੀ ਕਹਿੰਦੇ ਉਹਨਾਂ ਦੇ ਚਰਨਾਂ ਤੇ ਡਿੱਗ ਪੈਣਾ ਕਰ।
ਸਭ ਕਿਛ ਜਾਣੈ ਜਾਣ,
ਪੂਰਨ ਸਤਿਗੁਰੂ ਜੀ ਸਭ ਕੁਝ ਤੇਰੇ ਦਿਲ ਦੀਆਂ ਜਾਣਨ ਵਾਲੇ ਜਾਣੀ ਜਾਣ ਹਨ। ਬਿਨ ਬੋਲਿਆਂ ਸਭ ਕਿਛ ਜਾਣਦਾ, ਕਿਸ ਆਗੇ ਕੀਚੈ ਅਰਦਾਸ। ਉੱਥੇ ਤੇ ਬੋਲ ਕੇ ਬੇਨਤੀ ਕਰਨ ਦੀ ਵੀ ਲੋੜ ਨਹੀਂ, ਉਹ ਤਾਂ ਮਨ ਦੇ ਫੁਰਨਿਆਂ ਨੂੰ ਬੁੱਝਣ ਵਾਲੇ ਨੇ। ਐਸੇ ਸਤਿਗੁਰੂ ਜਿਹੜੇ ਸਭ ਕੁਝ ਜਾਣੀ ਜਾਣ ਹਨ, ਉਹਨਾਂ ਗੁਰੂ ਦੇ ਚਰਨਾਂ ਤੇ ਸੇਖਾਂ ਤੋਂ ਡਿੱਗ ਪਏ। ਗੁਰੂ ਦੇ ਸਿੱਖਾਂ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਸਾਰਾ ਰੂਹਾਨੀ ਜਿਸਮਾਨੀ ਜਿੰਨਾ ਬਲ ਹੈ ਇਹ ਛੱਡ ਕੇ, ਇਹਦੀ ਹੰਗਤਾ ਤਿਆਗ ਕੇ ਗੁਰੂ ਦੇ ਚਰਨਾਂ ਤੇ ਡਿੱਗਣਾ ਕਰ। ਸਤਿਗੁਰੂ ਤੇਰੇ ਦਿਲਾਂ ਦੀਆਂ ਜਾਣਨ ਵਾਲੇ ਹਨ।
ਆਸਾ ਮਨਸਾ ਜਲਾਏ ਤੂੰ।
ਜੀਵ ਦੇ ਅੰਦਰ ਇੱਕ ਆਸਾ ਹੁੰਦੀ, ਇੱਕ ਮਨਸਾ ਹੁੰਦੀ ਹੈ। ਆਸਾ ਤਾਂ ਉਹਨੂੰ ਕਿਹਾ ਜਾਂਦਾ ਵੀ ਜਿਹੜੀ ਜਨਮਾਂ ਜਨਮਾਂਤਰਾਂ ਤੋਂ ਲੈ ਕੇ ਇੱਕੋ ਹੀ ਮਨ ਦੇ ਅੰਦਰ ਕੋਈ ਕਾਮਨਾ ਇੱਛਾ ਬਣੀ ਰਹਿਣੀ ਵੀ ਮੈਨੂੰ ਪਰਮਾਤਮਾ ਦੇ ਦਰਸ਼ਨ ਹੋ ਜਾਣ। ਆਹ ਜਨਮ ਵੀ ਲੰਘ ਗਿਆ, ਦਰਸ਼ਨ ਨਹੀਂ ਹੋਏ, ਅਗਲਾ ਜਨਮ ਮਿਲ ਗਿਆ, ਉਹਦੇ ਵਿੱਚ ਵੀ ਦਰਸ਼ਨਾਂ ਦੀ ਇੱਛਾ ਬਣੀ ਰਹਿਣੀ। ਉਹਨੂੰ ਕਹਿੰਦੇ ਆਸਾ ਜਿਹੜੀ ਲੰਬੇ ਸਮੇਂ ਤੋਂ, ਦੀਰਘ ਸਮੇਂ ਤੋਂ, ਯੁੱਗਾਂ ਤੋਂ ਚੱਲੀ ਆਉਂਦੀ ਹੋਵੇ ਮਨ ਵਿੱਚ। ਅਤੇ ਮਨਸਾ ਹੁੰਦੀ ਸਾਧ ਸੰਗਤ ਜਿਹੜੀ ਖਿਨ ਖਿਨ ਬਦਲਦੀ ਹੈ। ਅੱਜ ਹੋਰ ਕਾਮਨਾ ਬਣ ਗਈ, ਕੱਲ੍ਹ ਨੂੰ ਦਿਨ ਚੜ੍ਹਿਆ, ਰਾਤ ਨੂੰ ਸੁੱਤਿਆਂ ਸੁੱਤਿਆਂ ਉਹ ਜਿਹੜੀ ਮਨ ਦੀ ਕਾਮਨਾ ਬਦਲ ਗਈ, ਕੱਲ੍ਹ ਨੂੰ ਬੰਦੇ ਨੇ ਹੋਰ ਕੁਝ ਮੰਗਣਾ ਸ਼ੁਰੂ ਕਰ ਦਿੱਤਾ, ਪਰਸੋਂ ਨੂੰ ਕੁਝ ਹੋਰ ਮੰਗਦਾ, ਉਹਨੂੰ ਮਨਸਾ ਕਹਿੰਦੇ, ਜਿਹੜੀ ਖਿਨ ਖਿਨ ਸਮੇਂ ਵਿੱਚ ਬਦਲਦੀ ਹੈ। ਜਾਂ ਇਹਦਾ ਵਿਦਵਾਨ ਸੱਜਣ ਐਸੇ ਵੀ ਅਰਥ ਕਰਦੇ ਕਿ ਜਿਹੜੀ ਮਨਸਾ ਤੇਰੀ ਬੁੱਧੀ ਹੈ, ਇਹਦੇ ਅੰਦਰ ਜਿੰਨੀਆਂ ਆਸਾਂ ਨੇ ਬਣੀਆਂ ਹੋਈਆਂ, ਜਿੰਨੀਆਂ ਬੁੱਧੀ ਦੇ ਅੰਦਰ ਕਾਮਨਾਵਾਂ ਨੇ, ਇਹਨਾਂ ਨੂੰ ਜਲਾਏ ਤੋਂ ਸਾੜ ਦੇਣਾ ਕਰ। ਸਾੜਨਾ ਕਾਹਦੇ ਵਿੱਚ ਹੈ? ਬ੍ਰਹਮ ਜਿਹੜਾ ਐਸਾ ਬ੍ਰਹਮ ਦ੍ਰਿਸ਼ਟੀ ਆਪਣੀ ਬਣਾ ਕੇ ਬ੍ਰਹਮ ਗਿਆਨ ਦੀ ਅਗਨੀ ਦੇ ਵਿੱਚ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਜਿਹੜੀਆਂ ਲੱਕੜਾਂ ਸਾਧ ਸੰਗਤ ਦੀ ਭੱਠੀ ਦੇ ਹੇਠਾਂ ਬਾਲ ਕਰਕੇ ਬ੍ਰਹਮ ਗਿਆਨ ਦੀ ਅਗਨੀ ਵਿੱਚ ਬੁੱਧੀ ਦੀਆਂ ਸਾਰੀਆਂ ਆਸਾਂ ਨੂੰ ਜਲਾ ਕੇ ਖਤਮ ਕਰ ਦੇ।
ਹੋਏ ਰਹੋ ਮਹਿਮਾਨ।
ਇਸ ਦੁਨੀਆਂ ਦੇ ਅੰਦਰ ਤੋਂ ਜੀਵ ਚੱਲ ਕੇ ਆਇਆ ਹੈ, ਇੱਥੇ ਰਹਿਣਾ ਕਿਵੇਂ ਹੈ? ਮਹਿਮਾਨ ਦਾ ਅਰਥ ਜਿਵੇਂ ਘਰ ਦੇ ਵਿੱਚ ਕੋਈ ਪ੍ਰਾਹੁਣਾ ਆ ਜਾਂਦਾ, ਉਹਨੇ ਇੱਕ ਰਾਤ ਕੱਟਣੀ ਹੈ ਤੇ ਅੰਮ੍ਰਿਤ ਵੇਲੇ ਦੂਸਰੇ ਦਿਨ ਚਲੇ ਜਾਣਾ, ਜਾਂ ਕੋਈ 2, 4, 5, 10 ਦਿਨ ਕੱਟ ਕੇ ਚੱਲਿਆ ਜਾਂਦਾ ਰਿਸ਼ਤੇਦਾਰੀ ਵਿੱਚ। ਇਸੇ ਤਰ੍ਹਾਂ ਪਰਮਾਤਮਾ ਵਾਹਿਗੁਰੂ ਨੇ ਤੈਨੂੰ ਅਵਸਥਾ ਦੀ ਰਾਤ ਕੱਟਣ ਵਾਸਤੇ ਇਸ ਮਾਤ ਲੋਕ ਦੁਨੀਆਂ ਦੇ ਅੰਦਰ ਭੇਜਿਆ ਹੈ। ਇਹ ਤੇਰਾ ਅਸਲੀ ਘਰ ਨਹੀਂ ਹੈ ਜਿੱਥੇ ਅੱਜ ਬੈਠਾ ਹੈ। ਈਹਾਂ ਖਾਟ ਚੱਲੋ ਹਰ ਲਾਹਾ, ਅੱਗੇ ਬਸਣ ਸੁਹੇਲਾ, ਅੱਗੇ ਪਰਲੋਕ ਵਿੱਚ ਜਾਣਾ ਹੈ ਜੀਵ ਤੋਂ। ਜਿਹੜਾ ਤੇਰਾ ਸਦੀਵ ਕਾਲ ਵਾਸਤੇ ਘਰ ਜਿੱਥੇ ਸਦਾ ਟਿਕਣਾ ਹੈ, ਇਹ ਦੁਨੀਆਂ ਵਿੱਚ ਤਾਂ ਤੂੰ ਹੋਏ ਰਹੋ ਮਹਿਮਾਨ। ਮਹਿਮਾਨ ਦਾ ਅਰਥ ਪ੍ਰਾਹੁਣੇ ਦੀ ਨਿਆਈ, ਜਿਵੇਂ ਆਇਆ ਹੋਇਆ ਪ੍ਰਾਹੁਣਾ ਕਿਸੇ ਬੇਗਾਨੇ ਘਰ ਦੇ ਉੱਤੇ ਅਪਣੱਤ ਨਹੀਂ ਕਰਦਾ ਵੀ ਮੇਰਾ ਘਰ ਹੈ, ਇਹ ਜਿੰਨੀਆਂ ਵਸਤੂਆਂ ਘਰ ਵਿੱਚ ਪਈਆਂ ਇਹ ਮੇਰੀਆਂ ਨੇ, ਪਰੰਤੂ ਬੰਦੇ ਨੇ ਇਸ ਸੰਸਾਰ ਵਿੱਚ ਮੇਰ ਕਰ ਲਈ। ਸਰੀਰ ਰੂਪੀ ਘਰ ਵਿੱਚ ਆਇਆ ਜੀਵ ਇਹਦੇ ਤੇ ਮੇਰ ਕਰੀ ਬੈਠਾ ਵੀ ਮੇਰਾ ਸਰੀਰ ਹੈ, ਸਰੀਰ ਵੀ ਤੇਰਾ ਨਹੀਂ, ਇਹ ਨਾਲ ਨਹੀਂ ਜਾਵੇਗਾ। ਦੁਨੀਆਂ ਵਿੱਚ ਆਇਆ ਹੈ ਧਰਤੀ ਤੇ ਮੇਰ ਕਰੀ ਬੈਠਾ ਵੀ ਆ ਧਰਤੀ ਇੰਨੀ ਮੇਰੀ ਹੈ, ਇੰਨਾ ਇਲਾਕਾ ਮੇਰਾ ਹੈ, ਇਹ ਨਾ ਤੇਰੇ ਇਲਾਕੇ, ਨਾ ਤੇਰੀਆਂ ਜ਼ਮੀਨਾਂ ਧਰਤੀਆਂ ਨੇ, ਨਾ ਤੇਰੇ ਪਰਿਵਾਰ, ਨਾ ਤੇਰੇ ਸੰਬੰਧੀ ਹਨ। ਪ੍ਰਾਹੁਣੇ ਦੀ ਨਿਆਈ ਉਪਰਾਮ ਹੋ ਕੇ ਰਹਿਣਾ ਕਰ ਵੀ ਪਤਾ ਨਹੀਂ ਕਦੋਂ ਸਦੜਾ ਆ ਜਾਣਾ, ਇੱਕ ਸਵਾਸ ਦਾ ਵੀ ਕੋਈ ਪਤਾ ਨਹੀਂ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਦਮ ਆਇਆ ਤੇ ਆਦਮੀ, ਜੇ ਦਮ ਰੁਕ ਗਿਆ ਤੇ ਖਾਕ ਦੀ ਢੇਰੀ ਹੋ ਜਾਣਾ। ਪ੍ਰਾਹੁਣੇ ਦੀ ਨਿਆਈ ਉਪਰਾਮ ਹੋ ਕਰਕੇ ਦੁਨੀਆਂ ਵਿੱਚ ਰਹਿ, ਦੁਨੀਆਂ ਦੇ ਪਦਾਰਥਾਂ ਨਾਲ ਚਿੱਤ ਨਾ ਜੋੜਨਾ ਕਰ।
ਸਤਿਗੁਰ ਕਾ ਬਾਣਾ ਭੀ ਚਲਹਾ।
ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਸਾਨੂੰ ਬਖਸ਼ਿਸ਼ ਕਰਦੇ ਨੇ, ਸਿੱਖਿਆ ਦਿੰਦੇ ਨੇ, ਭੀ ਦਾ ਅਰਥ ਹੈ ਬੋਹੜੋ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇਕਰ ਗੁਰਸਿੱਖਾ ਤੂੰ ਗੁਰੂ ਦੇ ਬਾਣੀ ਦੇ ਅੰਦਰ ਗੁਰੂ ਦੇ ਹੁਕਮ ਵਿੱਚ ਰਾਜੀ ਹੋ ਕਰਕੇ ਚੱਲਣਾ ਕਰੇਗਾ,
ਦਰਗਾਹ ਪਾਵਹੇ ਮਾਣ,
ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਜਾ ਕਰਕੇ ਤੈਨੂੰ ਮਾਣ ਮਿਲੇਗਾ। क्योंकि जेड़ा हुक्म मनेगा परमात्मा दा भाणे वे चलेगा उन्हें खुशियां ते लैनिया ही लैनिया परमात्मा दियां। वाहिगुरु दी दरगाह विच जा करके माण पावेगा आदर मिलेगा तेरा सत्कार होवेगा।
नानक जे नाम ना चेतनी
सतगुरु जी सानू सिखिया बख्शदे ने कि जेडे जीव इस मात लोक विच आ करके परमात्मा दे नाम नू नहीं चेते करदे सब कुछ परमात्मा दे नाम करके मिलिया सब कुछ दुनिया जिन्नी बनी ए नाम तो बनी है। प्रथम ओंकार तिन कहा सो तुन पूर जगत मोरह नाम के धारे सगले जंत नाम के धारे खंड ब्रह्मांड नामे ही ते सब किश हुआ खंड ब्रह्मांड शरीर सो क्यों नाम बिसारियो नित समार उठ धीर। जिस नाम तो तेरा शरीर बनिया जिस नाम तो सारी दुनिया बनी है जेडे जीव उस परमात्मा दे नाम नू चेते नहीं करदे नाम जपदे नहीं हन।
तेन तिग पहनण तिग खाण
उन्हां जीवां दे जिन्ने भी शरीर दे उत्ते तरह तरह दे बखो बखरे रंगां दे वस्त्र पहने हुए ने उन्हां नू तरकार है। नाम जपन तो बिना जिन्ना पहनना तरकार योग है नाम जपे तो बिना जिन्ने भी छत्ती प्रकार दे पदार्थ खांदा बंदा उन्हों भी तरकार है। तरकार शब्द किड्डी वड्डी है ते जेकर कोई सौ वारी किसे बंदे नू फिटे मूह कह देवे एदी एक लानत बनती है ते हजार लानत किसे नू पा दईए एक तरकार बनती है। एडा वड्डा साध संगत जी उलांभा दिता गुरबाणी विच सतगुरु पातशाह कहिंदे जे परमात्मा दा नाम ही नहीं जपना चिंतन नहीं करना परमेश्वर दा तेरे जिन्ने भी पहने हुए वस्त्र ने बखो बखरे तरह दे इन्हां नू भी तरकार है। जिन्ने पदार्थ खांदा पिया तेरे खादे हुए पदार्थां नू भी तरकार है।
महला तीजा
तीसरे पातशाह गुरु अमरदास महाराज जी बख्शिश कर रहे हन
हर गुण तोट ना आवई
जेड़े हरि परमात्मा वाहिगुरु जी दे गुण हन सत संतोख धीरज धर्म विचार आदिक इन्हां गुणा दा कदे तोट घाटा नहीं आउंदा। ਜੇ ਪਰਮਾਤਮਾ ਜੇ ਕਿਸੇ ਨੂੰ ਗੁਣ ਦੇਵੇਗਾ ਉਹਦੇ ਕੋਲ ਗੁਣ ਮੁੱਕ ਜਾਣਗੇ ਪਰਮਾਤਮਾ ਦੇ ਕੋਲ ਗੁਣ ਨਹੀਂ ਕਦੇ ਖਤਮ ਹੁੰਦੇ। ਹਰ ਗੁਣ ਤੋਟ ਨਾ ਆਵੇ ਹਰੀ ਪਰਮਾਤਮਾ ਦੇ ਗੁਣ ਕਿਹੜੇ ਨੇ ਮੂਲ ਮੰਤਰ ਦੇ ਅੰਦਰ ਸਾਰੇ ਗੁਣ ਹੀ ਰੱਖੇ ਪਰਮਾਤਮਾ ਦੇ। ਇੱਕ ਓਅੰਕਾਰ ਪਰਮਾਤਮਾ ਦਾ ਜਨਾਇਕ ਹੈ ਪਰਮੇਸ਼ਰ ਦਾ ਨਾਮ ਹੈ ਸਤ ਸੱਚਾ ਹੈ ਨਾਮ ਪ੍ਰਸਿੱਧ ਹੈ ਕਰਤਾ ਬਣਾਉਣ ਵਾਲਾ ਪੁਰਖ ਪੂਰਿਆ ਹੋਇਆ ਡਰ ਤੋਂ ਰਹਿਤ ਹੈ ਵੈਰ ਤੋਂ ਰਹਿਤ ਹੈ ਇਹ ਸਾਰੇ ਗੁਣ ਨੇ ਪਰਮਾਤਮਾ ਦੇ। ਜਿਵੇਂ ਜਿਵੇਂ ਕੋਈ ਗੁਣਾਂ ਨੂੰ ਗਾਈ ਜਾਵੇਗਾ ਪਰਮਾਤਮਾ ਦਾ ਚਿੰਤਨ ਕਰੀ ਜਾਵੇਗਾ ਉਹਦੇ ਨਾਮ ਨੂੰ ਜਪੀ ਜਾਵੇਗਾ ਤਿਵੇਂ ਤਿਵੇਂ ਗੁਣਾਂ ਵਿੱਚ ਪਰਮਾਤਮਾ ਦੇ ਅਤੇ ਜਪਣ ਵਾਲੇ ਦੇ ਗੁਣਾਂ ਵਿੱਚ ਕੋਈ ਘਾਟਾ ਨਹੀਂ ਆਉਂਦਾ ਹੈ। ਪਰਮੇਸ਼ਰ ਵਾਹਿਗੁਰੂ ਦੇ ਬੇਅੰਤ ਗੁਣ ਹਨ ਭਾਈ ਉਹਦੇ ਗੁਣਾਂ ਵਿੱਚ ਕਦੇ ਘਾਟ ਨਹੀਂ ਆਉਂਦੀ ਹੈ।
ਕੀਮਤ ਕਹਿਣ ਨਾ ਜਾਏ
ਜੇ ਪਰਮਾਤਮਾ ਦੇ ਗੁਣਾਂ ਦੀ ਕੋਈ ਕੀਮਤ ਬਿਆਨ ਕਰਨੀ ਚਾਹੇ ਵੀ ਮੈਂ ਮੁੱਲ ਦੱਸ ਦਿਆਂਗਾ ਇੰਨੇ ਕੁ ਮੁੱਲ ਦਾ ਨਾਮ ਹੈ ਪਰਮਾਤਮਾ ਦਾ। ਪਰਮੇਸ਼ਰ ਦੇ ਗੁਣ ਇੰਨੇ ਕੁ ਮੁੱਲ ਦੇ ਹੋ ਸਕਦੇ ਨੇ। ਸਤਿਗੁਰੂ ਕਹਿੰਦੇ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਾਗ ਮਥਾਹੇ ਸੇ ਨਾਨਕ ਹਰ ਰੰਗ ਮਾਣ ਦੋ। ਕਾਂਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ ਲਿਆ ਹੈ ਮੋਲ ਸੋਨੇ ਚਾਂਦੀ ਸਿੱਕੇ ਮੋਹਰਾਂ ਦੇ ਬਦਲੇ ਪਰਮਾਤਮਾ ਦਾ ਨਾਮ ਨਹੀਂ ਮਿਲਦਾ ਹੈ। ਉਸ ਵਾਹਿਗੁਰੂ ਦੇ ਗੁਣਾਂ ਦੀ ਭਾਈ ਕਿਸੇ ਪਾਸੋਂ ਕੀਮਤ ਨਹੀਂ ਕਹੀ ਜਾ ਸਕਦੀ।
ਨਾਨਕ ਗੁਰਮੁਖ ਹਰ ਗੁਣ ਰਵਹਿ
ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰੂ ਦੇ ਪਿਆਰੇ ਗੁਰਮੁਖ ਨੇ ਗੁਰੂ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਚੱਲਣ ਵਾਲੇ ਉਹ ਪਰਮਾਤਮਾ ਦੇ ਗੁਣਾਂ ਨੂੰ ਰਵੈ ਉਚਾਰਦੇ ਨੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ। ਤੇ ਇੱਥੇ ਹੁਣ ਜਿਹੜਾ ਗੁਣ ਸ਼ਬਦ ਹੈ ਇਹ ਗੁਣ ਦਾ ਅਰਥ ਇੱਥੇ ਸਾਧ ਸੰਗਤ ਪ੍ਰਕਾਸ਼ ਹੈ। ਜਥਾ ਪ੍ਰਕਰਨੰ ਤਥਾ ਅਰਥੰ ਜੈਸਾ ਪ੍ਰਕਰਨ ਹੈ ਗੁਰਬਾਣੀ ਅੰਦਰ ਉਸੇ ਤਰ੍ਹਾਂ ਦੇ ਅਰਥ ਹੁੰਦੇ ਨੇ। ਪਹਿਲਾ ਜਿਹੜਾ ਹਰ ਗੁਣ ਰਵੈ ਇੱਥੇ ਗੁਣ ਦਾ ਅਰਥ ਜਿਹੜੀਆਂ ਖੂਬੀਆਂ ਪਰਮਾਤਮਾ ਦੀਆਂ ਤੇ ਹੁਣ ਸਤਿਗੁਰੂ ਨੇ ਇੱਥੇ ਦੂਜਾ ਜਿਹੜਾ ਗੁਣ ਸ਼ਬਦ ਵਰਤਿਆ, ਗੁਣ ਮਹਿ ਰਹੇ ਸਮਾਏ, ਗੁਣ ਦਾ ਅਰਥ ਇੱਥੇ ਪ੍ਰਕਾਸ਼ ਹੈ। ਪ੍ਰਕਾਸ਼ ਰੂਪ ਪਰਮਾਤਮਾ ਵਾਹਿਗੁਰੂ ਆਪ ਹੈ। ਜਿਹੜੇ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਨੇ ਉਹ ਪ੍ਰਕਾਸ਼ ਰੂਪ ਪਰਮਾਤਮਾ ਦੇ ਵਿੱਚ ਜਾ ਕੇ ਸਮਾ ਜਾਂਦੇ, ਅਭੇਦ ਹੋ ਜਾਂਦੇ ਹਨ।
ਪੌੜੀ ਹਰ ਚੋਲੀ ਦੇਹ ਸਵਾਰੀ,
ਅੱਗੇ ਜਿਹੜੀ ਇਹ ਪੌੜੀ ਹੈ ਸੋਰਠ ਰਾਗ ਦੀ ਸਮੁੱਚੀ ਵਾਰ, ਇਹ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀਆਂ ਸਾਰੀਆਂ ਪੌੜੀਆਂ ਨੇ। ਗੁਰੂ ਰਾਮਦਾਸ ਮਹਾਰਾਜ ਜੀ ਸਾਨੂੰ ਸਿੱਖਿਆ ਦਿੰਦੇ ਨੇ ਹਰ ਚੋਲੀ ਦੇਹ ਸਵਾਰੀ। ਜਿਹੜੀ ਇਹ ਸਾਡੀ ਦੇਹ ਹੈ, ਸਰੀਰ ਹੈ, ਇਹ ਇੱਕ ਚੋਲੀ ਦੀ ਨਿਆਈ ਹੈ। ਚੋਲੀ ਜਿਹੜੀ ਸਰੀਰ ਨੂੰ ਢੱਕਣ ਵਾਲਾ ਵਸਤਰ ਹੈ, ਪਰਮਾਤਮਾ ਵਾਹਿਗੁਰੂ ਜੀ ਨੇ ਮਨੁੱਖਾ ਦੇਹ ਰੂਪੀ ਜਿਹੜੀ ਚੋਲੀ ਹੈ ਇਹ ਬੜੀ ਸਵਾਰਨਾ ਕੀਤੀ ਹੈ। ਕਾਹਦੇ ਵਾਸਤੇ ਸਵਾਰੀ? ਵੀ ਮੇਰੀ ਪ੍ਰਾਪਤੀ ਇਸ ਜੀਵ ਨੂੰ ਹੋ ਜਾਵੇ। ਆਪਣੀ ਪ੍ਰਾਪਤੀ ਵਾਸਤੇ ਪਰਮਾਤਮਾ ਨੇ ਮਨੁੱਖਾ ਦੇਹ ਰੂਪੀ ਜਿਹੜੀ ਚੋਲੀ ਇਹ ਸਵਾਰਨਾ ਕੀਤੀ ਹੈ। ਇਸੇ ਤਰ੍ਹਾਂ ਜਿਹੜੀ ਬੁੱਧੀ ਰੂਪ ਸਾਡੀ ਚੋਲੀ ਹੈ ਇਹ ਵੀ ਪਰਮਾਤਮਾ ਨੇ ਬੜੀ ਸਵਾਰਨਾ ਕੀਤੀ, ਆਤਮ ਵਿਸ਼ੈਣੀ ਮਤ ਬੁੱਧ ਦਿੱਤੀ ਹੈ ਗੁਰਸਿੱਖਾਂ ਨੂੰ।
ਪੈਦੀ ਭਗਤ ਕਰ,
ਫਿਰ ਜਿਹੜੀਆਂ ਕੋਈ ਚੋਲੀਆਂ ਵਸਤਰ ਹੁੰਦੇ ਇਹਨਾਂ ਦੇ ਧਾਰਨ ਕਰਨ ਦਾ ਤਾਂ ਫਿਰ ਜੀਵ ਨੂੰ ਸੁਹੱਪਣਤਾ ਮਿਲਦੀ ਹੈ, ਤਾਂ ਵਸਤਰ ਸੋਹਣੇ ਲੱਗਦੇ ਜੇ ਇਹਨਾਂ ਦੇ ਉੱਤੇ ਕੋਈ ਕਢਾਈ ਕੀਤੀ ਹੋਵੇ। ਪਰਮਾਤਮਾ ਵਾਹਿਗੁਰੂ ਨੇ ਮਨੁੱਖਾ ਜਿਹੜਾ ਸਰੀਰ ਦਿੱਤਾ ਹੈ ਇਸ ਦੇ ਉੱਤੇ ਕਢਾਈ ਕਿਹੜੀ ਕੀਤੀ ਹੋਈ ਹੈ? ਜਿਹੜੀ ਜੀਵ ਦੀ ਸੁਰਤੀ ਰੂਪੀ ਸੂਈ ਹੈ, ਇਸ ਸੂਈ ਵਿੱਚ ਪ੍ਰੇਮ ਰੂਪੀ ਤਾਗਾ ਪਾ ਕਰਕੇ ਤੇ ਭਗਤੀ ਦੇ ਸਾਧ ਸੰਗਤ ਜੀ ਦੇ ਉੱਤੇ ਫੁੱਲ ਕੱਢ ਦਿੱਤੇ ਨੇ। ਕਿਸੇ ਵਸਤਰ ਤੇ ਫੁੱਲਾਂ ਦੀ ਕਢਾਈ ਕੀਤੀ ਹੋਵੇ ਦੁੱਗਣੀ ਚੌਗਣੀ ਸੋਭਾ ਬਣ ਜਾਂਦੀ ਹੈ, ਵਸਤਰ ਤੇ ਵੈਸੇ ਵੀ ਸੋਹਣਾ ਲੱਗੇਗਾ। ਇਹ ਸਰੀਰ ਇਸ ਪ੍ਰਕਾਰ ਬੜਾ ਸੋਹਣਾ ਲੱਗਦਾ ਹੈ ਦੇਖਿਆ ਹੋਇਆ ਕਿਸੇ ਦਾ, ਪਰੰਤੂ ਜਿਹਦੇ ਕੋਲ ਐਸੀ ਸੁਰਤ ਰੂਪ ਸੂਈ ਨਾਲ ਪ੍ਰੇਮ ਦੇ ਤਾਗੇ ਨਾਲ ਭਗਤੀ ਦੇ ਫੁੱਲ ਪਰਮਾਤਮਾ ਨੇ ਜ਼ਿੰਦਗੀ ਵਿੱਚ ਦੇ ਦਿੱਤੇ ਉਹਦੀ ਸੋਭਾ ਫਿਰ ਸਾਰਿਆਂ ਤੋਂ ਮਹਾਨ ਬਣ ਜਾਂਦੀ ਹੈ। ਜਿਨ੍ਹਾਂ ਦੀ ਬੁੱਧੀ ਦੇ ਅੰਦਰ ਪਰਮਾਤਮਾ ਨੇ ਭਗਤੀ ਰੱਖ ਦਿੱਤੀ ਹੈ ਉਹ ਬੁੱਧੀ ਰੂਪ ਚ ਜਿਹੜੀ ਚੋਲੀ ਸਾਰਿਆਂ ਤੋਂ ਸ੍ਰੇਸ਼ਟ ਬਣ ਜਾਂਦੀ ਹੈ।
ਹਰ ਪਾਠ ਲਗਾ ਅਧਿਕਾਈ,
ਫਿਰ ਹਰੀ ਪਰਮਾਤਮਾ ਦੇ ਨਾਮ ਦਾ ਪਾਠ ਜਿਹੜਾ ਵਸਤਰ ਹੈ ਇਹ ਅਧਿਕਾਈ ਬਹੁਤ ਜ਼ਿਆਦਾ ਪਰਮਾਤਮਾ ਨੇ ਲਾ ਦਿੱਤਾ, ਕਿਉਂਕਿ ਜਿਹੜਾ ਵਸਤਰ ਹੈ ਜੇ ਵਸਤਰ ਹੋਵੇਗਾ ਉਹਦਾ ਹੀ ਚੋਲਾ ਜਾਂ ਚੋਲੀ ਬਣੇਗੀ, ਵਸਤਰ ਦੇ ਉੱਪਰ ਹੀ ਫਿਰ ਸਾਧ ਸੰਗਤ ਜੀ ਕਢਾਈ ਹੋਣਾ ਕਰੇਗੀ। ਇੱਥੋਂ ਸਿੱਧ ਕਰ ਦਿੱਤਾ ਵੀ ਹਰ ਪਾਠ ਲੱਗਾ ਅਧਿਕਾਈ, ਜੇ ਹਰੀ ਪਰਮਾਤਮਾ ਦੇ ਨਾਮ ਦਾ ਪਾਠ ਵਸਤਰ ਹੈ ਤਾਂ ਤੇਰੀ ਮਨੁੱਖਾ ਜਿਹੜੀ ਦੇਹੀ ਚੋਲੀ ਬਣੀ ਹੈ। ਨਾਮ ਤੋਂ ਸਭ ਕੁਝ ਪੈਦਾ ਹੋਇਆ, ਜੇ ਪਰਮਾਤਮਾ ਦੇ ਨਾਮ ਦਾ ਐਸਾ ਪਾਠ ਵਸਤਰ ਤੇਰੇ ਕੋਲ ਹੈ ਤਾਂ ਤੇਰੀ ਬੁੱਧੀ ਰੂਪ ਜਿਹੜੀ ਚੋਲੀ ਇਹ ਸਵਾਰੀ ਹੋਈ ਸੋਹਣੀ ਲੱਗਦੀ ਹੈ। ਤੇ ਪਰਮਾਤਮਾ ਵਾਹਿਗੁਰੂ ਜੀ ਦੇ ਜਿਹੜਾ ਐਸੇ ਨਾਮ ਦਾ ਵਸਤਰ ਹੈ, ਅਧਿਕਾਈ ਦਾ ਅਰਥ ਬਹੁਲਤਾ ਕਰਕੇ ਇਹ ਲੱਗਿਆ ਹੋਇਆ ਪਰਮਾਤਮਾ ਨੇ ਨਾਮ ਦੇ ਦਿੱਤਾ ਜੀਵ
ਨੂੰ।
ਫਿਰ ਜਿਹੜੇ ਵਸਤਰਾਂ ਦੇ ਰੰਗ ਵੀ ਵੱਖੋ ਵੱਖਰੇ ਤਰ੍ਹਾਂ ਦੇ ਹੁੰਦੇ, ਜਦੋਂ ਸੂਈ ਵਿੱਚ ਤਾਗਾ ਪਾ ਕੇ ਕਢਾਈ ਕਰੀ ਦੀ ਉਹ ਤਾਗਿਆਂ ਦੇ ਰੰਗ ਵੀ ਵੱਖਰੇ ਹੁੰਦੇ ਨੇ, ਜਦੋਂ ਵਸਤਰ ਤੇ ਫੁੱਲ ਬਣ ਜਾਂਦੇ ਕਢਾਈ ਕਰਕੇ ਉਹਦੇ ਵਿੱਚ ਵੀ ਰੰਗ ਵੱਖੋ ਵੱਖਰੇ ਹੁੰਦੇ। ਇੱਥੇ ਗਰੀਬ ਨਿਵਾਜ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਹੁ ਬਹੁ ਵਿਧ ਭਾਂਤ ਕਰ, ਬਹੁਤ ਤਰ੍ਹਾਂ ਕਰਕੇ ਵੱਖੋ ਵੱਖਰੇ ਰੰਗ ਪਰਮਾਤਮਾ ਨੇ ਦਿੱਤੇ ਨੇ। ਹੁਣ ਗੁਰਸਿੱਖ ਦੀ ਜ਼ਿੰਦਗੀ ਵਿੱਚ ਰੰਗ ਕਿਹੜੇ ਭਰੇ ਹੋਏ ਨੇ? ਜਿਹੜਾ ਪ੍ਰੇਮ ਹੈ ਪ੍ਰੇਮ ਦਾ ਹਰਾ ਰੰਗ ਮੰਨਦੇ ਨੇ, ਹਰਾ ਰੰਗ ਪ੍ਰੇਮੀਆਂ ਦੇ ਕੋਲ ਹੈ ਜਿਹੜੇ ਪ੍ਰੇਮ ਕਰਦੇ ਪਰਮਾਤਮਾ ਨੂੰ ਗੁਰੂ ਨੂੰ। ਭਗਤੀ ਦਾ ਰੰਗ ਲਾਲ ਮੰਨਦੇ ਨੇ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਬੜਭਾਗਾ, ਮੈਲਾ ਕਦੇ ਨਾ ਹੋਵੇ ਨਹਿ ਲਾਗੈ ਦਾਗਾ। ਭਗਤੀ ਕਰਨ ਵਾਲਿਆਂ ਨੂੰ ਲਾਲ ਰੰਗ ਦਿੱਤਾ ਪਰਮਾਤਮਾ ਨੇ। ਜਿਹੜੇ ਸਾਧ ਸੰਗਤ ਜੀ ਦੈਵੀ ਗੁਣ ਜਿਨ੍ਹਾਂ ਕੋਲ ਹਨ, ਬਹਿਣ ਗੁਣ ਕੀਤੇ ਭਗਤ ਨਾ ਹੋਏ, ਇਹਨਾਂ ਦੈਵੀ ਗੁਣਾਂ ਦਾ ਪੀਲਾ ਰੰਗ ਮੰਨਦੇ ਨੇ। ਜਿਹੜਾ ਪਰਮਾਤਮਾ ਵਾਹਿਗੁਰੂ ਜੀ ਦੇ ਸਰੂਪ ਦਾ ਅੰਦਰ ਪ੍ਰਕਾਸ਼ ਚਾਨਣ ਹੋ ਜਾਣਾ, ਚਾਨਣ ਚਿੱਟਾ ਮੰਨਿਆ ਜਾਂਦਾ। ਜਿਹੜੇ ਗਿਆਨਵਾਨ ਸੱਜਣ ਉਹਨਾਂ ਕੋਲ ਚਿੱਟਾ ਰੰਗ ਦਿੱਤਾ ਹੋਇਆ ਪਰਮੇਸ਼ਰ ਨੇ, ਅਤੇ ਜਿਹੜੇ ਵੈਰਾਗੀ ਬੰਦੇ ਨੇ ਜਿਨ੍ਹਾਂ ਅੰਦਰ ਵੈਰਾਗ ਲੱਗ ਗਿਆ, ਵੈਰਾਗ ਦਾ ਰੰਗ ਕਾਲਾ ਮੰਨਿਆ ਜਾਂਦਾ, ਕਾਲਾ ਰੰਗ ਵੀ ਗੁਰਸਿੱਖ ਦੇ ਕੋਲ ਵੈਰਾਗ ਹੈ, ਚਿੱਟਾ ਰੰਗ ਸਾਧ ਸੰਗਤ ਗਿਆਨ ਹੈ, ਪੀਲਾ ਰੰਗ ਗੁਰਸਿੱਖ ਦੇ ਕੋਲ ਦੈਵੀ ਗੁਣ ਹਨ, ਲਾਲ ਰੰਗ ਭਗਤੀ ਦਾ ਮੰਨਿਆ ਗਿਆ ਅਤੇ ਹਰਾ ਰੰਗ ਪ੍ਰੇਮ ਦਾ ਹੈ। ਇਹ ਬਹੁਤ ਬਹੁਤ ਬਿਧ ਭਾਂਤ ਕਰ ਵੱਖੋ ਵੱਖਰੇ ਤਰ੍ਹਾਂ ਦੇ ਜੀਵਾਂ ਦੇ ਪਰਮਾਤਮਾ ਨੇ ਜੀਵਨ ਬਣਾਏ ਨੇ। ਕਿਸੇ ਨੂੰ ਪ੍ਰੇਮ ਦਿੱਤਾ ਹੋਇਆ, ਕਿਸੇ ਨੂੰ ਭਗਤੀ ਦਾ ਰੰਗ ਚਾੜਿਆ, ਕਿਸੇ ਨੂੰ ਗਿਆਨਵਾਨ ਦੀ ਅਵਸਥਾ ਵਿੱਚ ਟਿਕਾਇਆ, ਕਿਸੇ ਦੇ ਅੰਦਰ ਵੈਰਾਗ ਰੱਖਿਆ, ਕਿਸੇ ਨੂੰ ਗੁਣ ਦਿੱਤੇ ਹੋਏ ਨੇ। ਪਰਮਾਤਮਾ ਨੇ ਅਨੇਕਾਂ ਤਰ੍ਹਾਂ ਦੇ ਜੀਵ ਪੈਦਾ ਕਰਕੇ ਵੱਖੋ ਵੱਖਰੇ ਅਧਿਕਾਰੀ ਜਾਣ ਕੇ ਬਖਸ਼ਿਸ਼ਾਂ ਕੀਤੀਆਂ ਹਨ।
ਕੋਈ ਬੂਝੈ ਬੂਝਣਹਾਰਾ,
ਜਿਹੜਾ ਕੋਈ ਬੂਝੈ ਦਾ ਅਰਥ ਸਮਝਦਾ ਹੈ, ਬੂਝਣਹਾਰਾ ਕਹਿੰਦੇ ਵੀ ਜਿਹੜਾ ਅਧਿਕਾਰੀ ਬਣ ਕਰਕੇ, ਜਿਸ ਤਰ੍ਹਾਂ ਦਾ ਅਧਿਕਾਰੀ ਹੁੰਦਾ ਉਸੇ ਤਰ੍ਹਾਂ ਦੀ ਸਤਿਗੁਰੂ ਨੂੰ ਸੂਝ ਬੂਝ ਦਿੰਦੇ ਨੇ। ਜਿਹੜਾ ਗੁਰੂ ਦੇ ਸ਼ਬਦ ਦਾ ਅਧਿਕਾਰੀ ਬਣ ਕਰਕੇ ਗੁਰੂ ਤੋਂ ਪੁੱਛਦਾ ਹੈ, ਸਤਿਗੁਰੂ ਨੂੰ ਸਿੱਖਿਆ ਦੇ ਦਿੰਦੇ, ਫਿਰ ਅਧਿਕਾਰੀ ਬੰਦਾ ਹੀ ਇਸ ਰੂਪ ਨੂੰ ਬੁੱਝਣਾ ਕਰਦਾ ਸਮਝਦਾ।
ਅੰਤਰ ਵਿਵੇਕ ਕਰ,
ਅੰਤਰ ਦਾ ਅਰਥ ਜਿਹੜਾ ਜੀਵ ਦੇ ਅੰਦਰ ਵਿਵੇਕ ਕਰ, ਉਹ ਬਿਬ ਏਕ, ਦੋ ਚੀਜ਼ਾਂ ਤੋਂ ਏਕਤਾ ਕਰਕੇ ਪਰਮਾਤਮਾ ਨੂੰ ਜਾਣੀਦਾ। ਨਦੀ ਦਾ ਪਾਣੀ ਤੇ ਇੱਕ ਖੂਹ ਦਾ ਪਾਣੀ, ਉਹਨਾਂ ਦੀ ਏਕਤਾ ਨਦੀ ਤੇ ਖੂਹ ਦੀ ਕਰਾਂਗੇ ਕਿਵੇਂ ਹੋਵੇਗੀ? ਨਦੀ ਤਾਂ ਬੜੀ ਵੱਡੀ, ਖੂਹ ਇੱਕ ਛੋਟਾ ਜਿਹਾ ਹੈ। ਫਿਰ ਖੂਹ ਦਾ ਛੋਟਾ ਪੁਣਾ ਛੱਡ ਦੇਵਾਂਗੇ, ਨਦੀ ਦਾ ਵੱਡਾ ਪੁਣਾ ਛੱਡ ਦਿਓ, ਪਾਣੀ ਇੱਕੋ ਹੈ ਦੋਨਾਂ ਵਿੱਚ। ਇਸੇ ਤਰ੍ਹਾਂ ਉਹਨੂੰ ਵਿਵੇਕ ਕਹਿੰਦੇ ਨੇ, ਜਿੱਥੇ ਈਸ਼ ਤੇ ਜੀਵ ਦੀ ਏਕਤਾ ਕਰ ਦੇਣੀ, ਜੀਵ ਦੇ ਵਿਕਾਰ ਜੀਵ ਦੇ ਔਗਣ ਛੱਡ ਦਿਓ, ਈਸ਼ਵਰ ਦੀ ਸਰਬੱਗਤਾ ਈਸ਼ਵਰ ਦੇ ਗੁਣ ਛੱਡ ਦਿਓ, ਦੋਨਾਂ ਅੰਦਰ ਜਿਹੜੀ ਜੋਤ ਇੱਕ ਬ੍ਰਹਮ ਪਰਮਾਤਮਾ ਦੀ ਹੈ। ਇਸ ਤਰ੍ਹਾਂ ਦੇ ਨਾਲ ਅੰਤਰ ਵਿਵੇਕ ਕਰ, ਆਪਣੇ ਅੰਦਰ ਉਹ ਗੁਰੂ ਦੇ ਪਿਆਰੇ ਵਿਵੇਕ ਵਿਚਾਰ ਕਰਕੇ ਪਰਮਾਤਮਾ ਦੇ ਸਰੂਪ ਨੂੰ ਸਖਿਆਤ ਕਰ ਲੈਂਦੇ ਹਨ।
ਇਹੋ ਵਿਵੇਕ,
ਇਹ ਵਿਵੇਕ ਜਿਹੜਾ ਗਿਆਨ ਹੈ ਪਰਮਾਤਮਾ ਦੀ ਪ੍ਰਾਪਤੀ ਦਾ, ਜੀਵ ਈਸ਼ ਕੀ ਏਕਤਾ ਕੋ ਗਿਆਨ ਕਹੀਏ ਹੈ, ਤੇ ਉਸ ਨੂੰ ਉਹੀ ਗੁਰੂ ਦੇ ਪਿਆਰੇ ਬੁੱਝਦੇ ਸਮਝਦੇ ਹਨ।
ਜਿਸ ਬੁਝਾਏ ਆਪ ਹਰ,
ਜਿਨ੍ਹਾਂ ਨੂੰ ਆਪ ਹਰੀ ਪਰਮਾਤਮਾ ਵਾਹਿਗੁਰੂ ਬੁਝਾ ਦਿੰਦਾ, ਜਦੋਂ ਗੁਰੂ ਨੇ ਸਮਝਾ ਦਿੱਤਾ ਤੇ ਸਾਰਾ ਗਿਆਨ ਸਾਰਾ ਜਿੰਨਾ ਧਿਆਨ ਹੈ ਉਹ ਸਾਰਾ ਹੀ ਸਿੱਖ ਦੀ ਬੁੱਧੀ ਵਿੱਚ ਸਮਾ ਜਾਂਦਾ।
ਜਨ ਨਾਨਕ ਕਹਿ ਵਿਚਾਰਾ,
ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਕਹਿੰਦੇ, ਅਸੀਂ ਦਾਸ ਇਹ ਬ੍ਰਹਮ ਸਰੂਪ ਦੀ ਪ੍ਰਾਪਤੀ ਦੀ ਵਿਚਾਰ ਤੁਹਾਨੂੰ ਕਹਿ ਰਹੇ ਹਾਂ।
ਗੁਰਮੁਖ ਹਰ ਸਤ ਹਰ,
ਜਿਨ੍ਹਾਂ ਨੇ ਇਹਨਾਂ ਵਚਨਾਂ ਨੂੰ ਧਾਰਨ ਕਰ ਲਿਆ, ਜੀਵ ਈਸ਼ ਦੀ ਏਕਤਾ ਦੇ ਗਿਆਨਵਾਨ ਹੋ ਗਏ, ਉਹ ਗੁਰਮੁਖ ਜਿਹੜੇ ਨੇ ਸਤ ਨਿਸ਼ਚੇ ਕਰਕੇ ਹਰ ਹਰਿਆ ਕਰਨ ਵਾਲੇ ਹਰੀ ਪਰਮਾਤਮਾ ਦਾ ਉਹ ਸਰੂਪ ਹੋ ਜਾਂਦੇ ਨੇ। ਕਿਉਂਕਿ ਗੁਰੂ ਦਾ ਪਿਆਰਾ ਗੁਰਸਿੱਖ ਗੁਰੂ ਵਰਗਾ ਹੀ ਹੋ ਜਾਂਦਾ ਹੈ, ਸਾਰੇ ਗੁਣ ਸਤਿਗੁਰੂ ਉਹਨੂੰ ਬਖਸ਼ਿਸ਼ ਕਰ ਦਿੰਦੇ ਨੇ। ਗੁਰਬਾਣੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਵਰਗਾ ਜੀਵਨ ਗੁਰਸਿੱਖ ਦਾ ਬਣਾ ਦਿੰਦੇ ਹਨ, ਦੈਵੀ ਗੁਣ ਜ਼ਿੰਦਗੀ ਵਿੱਚ ਆ ਜਾਂਦੇ ਨੇ, ਫਿਰ ਸਾਰੇ ਆਨੰਦ ਖੁਸ਼ੀਆਂ ਖੇੜੇ ਗੁਰਸਿੱਖ ਨੂੰ ਪ੍ਰਾਪਤ ਹੋ ਜਾਂਦੇ ਹਨ। ਇਹ ਪਰਮ ਪਵਿੱਤਰ ਉਪਦੇਸ਼ ਅੰਮ੍ਰਿਤ ਵੇਲੇ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਨੇ ਆਪਣੇ ਪਾਵਨ ਪਵਿੱਤਰ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਾਨੂੰ ਸਮੁੱਚੀ ਕਾਇਨਾਤ ਨੂੰ ਸਾਂਝੇ ਰੂਪ ਦੇ ਵਿੱਚ ਬਖਸ਼ਿਆ ਹੈ। ਕਿਰਪਾ ਕਰਨ ਸਤਿਗੁਰੂ ਜੀ, ਸੁੰਦਰ ਵਿਚਾਰਾਂ ਸਾਡੇ ਸਭਨਾਂ ਦੇ ਮਨਾਂ ਤਨਾਂ ਵਿੱਚ ਲੀਨ ਹੋਣ, ਜਿਸ ਕਰਕੇ ਲੋਕ ਸੁਖੀਏ ਤੇ ਪਰਲੋਕ ਸਹੇਲੇ ਹੋ ਸਕੀਏ। ਤੁਸ਼ ਜਹੀ ਬੁੱਧੀ ਦੇ ਮੁਤਾਬਕ ਵਿਚਾਰ ਕਰਦਿਆਂ, ਗੁਰਬਾਣੀ ਅਗਾਧ ਬੋਧ ਹੈ, ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਗਲਤੀਆਂ ਹੋਈਆਂ ਹਨ, ਆਪ ਸਮੁੱਚੀ ਸਾਧ ਸੰਗਤ ਨੇ ਕਿਰਪਾ ਕਰਕੇ ਖੇਮਾ ਬਖਸ਼ਣੀ ਜੀ। ਆਓ ਇੱਥੇ ਅੰਤਲੀਆਂ ਪੰਗਤੀਆਂ ਪੜ੍ਹ ਕੇ ਵਿਸਰਾਮ ਦੇਈਏ ਜੀ।
ਉਹ ਬੂਝਾ ਇਹੋ ਵਿਵੇਕ, ਜਿਸ ਬੁਝਾਏ ਆਪ ਹਰ, ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ।
ਵਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।